ਮਦ ਵੀ ਦੇ ਦੇਣੇ ਨਹੀਂ ਤਾਂ ਜਗੀਰ ਜਾਓ। ਕਹਿੰਦੇ ਅਸੀਂ ਲੱਗੀਆਂ ਅਰਦਾਸਾਂ ਕਰਨ ਪਈ, ਮੈਂ ਹਾਂ ਤੇ ਪੰਜੇ ਹਨ, ਅਸੀਂ ਛੇ ਜਿਹੜੀਆਂ ਨਿਕੰਬੀਆਂ ਆ, ਸਾਨੂੰ ਮਰਦ ਬਖਸ਼ੇ, ਮਰਦ ਪੁੱਤਰ ਨਿਸ਼ਾਨ ਬਖਸ਼ੇ। ਲੜਕਾ ਜੰਮਿਆ, ਲੜਕਾ ਜੰਮਣ ਨਾਲ ਜਗੀਰ ਬਹਾਲ ਹੋ ਗਈ। ਇਸ ਕਰਕੇ ਮੈਂ ਕਦੀ ਮਰਦ ਦਾ ਮੂੰਹ ਨਹੀਂ ਖੜਕਾ ਰਿਹਾ ਕਿ ਮਰਦ ਕਰਕੇ ਸਾਡੀ ਸਾਰੇ ਦੀ ਇੱਜ਼ਤ ਬਣ। ਤਾਂ ਨਹੀਂ ਮਹਾਰਾਜ ਦਾ ਪਤੀ ਬਿਨਾਂ ਪਤਨੀ ਤੇ ਗੁਰੂ ਬਿਨਾਂ ਗਾਤ ਨਹੀਂ। ਗੁਰੂ ਧਾਰਨਾ ਵੀ ਜ਼ਰੂਰੀ ਹੈ ਜੀ। ਗੁਰੂ ਨਾ ਧਾਰਾਂਗੇ ਨਾ ਪਤੀ ਨੂੰ ਸਿੱਖਿਆ ਮਿਲਣੀ ਤੇ ਨਾ ਪਤਨੀ ਨੂੰ ਮਿਲਣੀ। ਗ੍ਰਹਿਸਥੀ ਸਹੀ ਰਾਹ ਤੇ ਤਾਂ ਚੱਲਣਗੇ ਜੇ ਗੁਰੂ ਵਾਲੇ ਬਣ। ਅੱਜ ਗ੍ਰਹਿਸਥੀਆਂ ਦਾ ਜੀਵਨ ਦੁਖਦਾਈ ਕਿਉਂ ਬਣ ਗਿਆ? ਨਗੁਰੇ ਘੁੰਮਰ ਕਈ ਰਸਮੀ ਤੌਰ ਤੇ ਤਾਂ ਗੁਰੂ ਕਰ ਲੈਂਦੇ ਹੈ ਪਰ ਮਨ ਕਰਕੇ ਗੁਰੂ ਨਹੀਂ ਬਣਾਉਂਦੇ। ਕੱਜ ਕੇ ਬੋਲੋ ਸਾਧਨਾ। ਗੁਰੂ ਧਾਰਨ ਦੀ ਰਸਮ ਨਹੀਂ ਕਰਨੀ, ਗੁਰੂ ਧਾਰਨਾ ਅਸੂਲ ਦੁਆਰਾ। ਜੇ ਰਸਮ ਕਰੋਗੇ ਤੇ ਲਾਭ ਵੱਡਾ ਨਹੀਂ ਪ੍ਰਾਪਤ। ਸੋ ਕਹਿਣ ਲੱਗਾ ਤੈਂ ਸ਼ਕਤੀ, ਕਹਿੰਦੇ ਪਤੀ ਦੀ ਸੇਵਾ ਚੋਂ ਪਾਈ। ਪਤੀ ਸੰਗਤ ਚੋਂ ਆਇਆ, ਕਥਾ ਕਿਤੇ ਲੇਟ ਹੋ ਗਈ, ਦੇਰ ਹੋ ਗਈ। ਜਿਹੜੇ ਮੈਂ ਆਇਆ ਹੁਣ ਪਾਣੀ ਮੰਗਿਆ, ਗਰਮੀਆਂ ਦਾ ਮਹੀਨਾ ਸੀ, ਮੈਂ ਬਾਟਾ ਲੈਣ ਚਲ ਗਈ। ਅੱਗੇ ਛੰਨੇ ਜਾਂ ਬਾਟੇ ਹੁੰਦੇ ਸੀ, ਆ ਹੁਣ ਚੱਲ ਪਿਆ ਕੱਪ ਕੱਪੀਆਂ ਜਾਏ, ਜਾਂ ਜਿਹੜੇ ਗਲਾਸ ਹੈ ਜਿਹਨੂੰ ਨਿਹੰਗ ਸਿੰਘ ਬੇਪ੍ਰਤੀਤਾ ਕਹਿੰਦੇ, ਕੱਜ ਕੇ ਬੋਲੋ ਸਾਨੂੰ ਪਤਾ ਨਹੀਂ ਕਦੋਂ ਰੁੜ ਜਾਣਾ। ਹੁਣ ਤਾਂ ਸ਼ਰਾਬ ਦੀਆਂ ਵੀ ਗਲਾਸੀਆਂ ਤੇ ਵਿਆਹ ਦੀਆਂ ਵੀ ਗਲਾਸੀਆਂ ਤੇ ਦੁੱਧ ਦੀਆਂ ਵੀ ਗਲਾਸੀਆਂ ਕੱਪੀਆਂ। ਤੇ ਦੱਸੋ ਅੱਜ ਕੱਪ ਦੁੱਧ ਦਾ ਪੀ ਕੇ ਕੱਲ੍ਹ ਖੱਡੇ ਜ਼ਰੂਰ ਫੜ ਲੈਣ। ਕੱਜ ਕੇ ਬੋਲੋ ਸਾਧਨਾ। ਇਹ ਕੱਪੀਆਂ ਵਾਲਿਆਂ ਨੇ ਕਰਨਾ ਕੀ? ਪੁਰਾਣੇ ਸਿੰਘ ਕੜਵਾ ਰਾਂਦੇ ਸਰਵਰੋਹ ਦਾ 2.5 ਕਿਲੋ ਦਾ, 3-3 ਕਿਲੋ ਦਾ ਭਰ ਕੇ ਸਰਦਾਈ ਦਾ ਪੀ ਲੈਣਾ, ਬਦਾਮਾਂ ਦੀ ਦਾ ਦੁੱਧ ਦਾ ਪੀ ਲੈਣਾ, ਗੰਨਿਆਂ ਦੀ ਰਸ ਦਾ ਪੀ ਲੈਣਾ, ਲੱਸੀ ਦਾ ਪੀ ਲੈਣਾ, ਦਹੀਂ ਦਾ ਪੀ ਲੈਣਾ। ਲੈਸਾ ਸਾਹਿਬ ਸਾਨੂੰ ਜੀ ਕਦੀ ਬਲੱਡ ਪ੍ਰੈਸ਼ਰ ਹੋ ਜਾਏ, ਹੁਣ ਮਾੜੀ ਜੀ ਚੂੰਡੀ ਵੀ ਖੰਡ ਦਿੱਤੀ ਚਾਹ ਚ ਪਾਉਣ ਤੋਂ ਵੀ ਡਰਦੇ ਆ ਤੇ ਸ਼ੂਗਰ ਨਾ ਹੋਵੇ, ਦਾਲ ਚ ਲੂਣ ਪਾਉਣ ਤੋਂ ਡਰਦੇ ਬਲੱਡ ਪ੍ਰੈਸ਼ਰ ਵਾਲੇ। ਪੁਰਾਣੇ ਬੁੜੇ ਲੈ ਲਓ, ਗੁੜ ਦੀ ਪੱਟ ਪੱਦ ਖਾ ਜਾਂਦੀ, ਕਦੀ ਸ਼ੂਗਰ ਨਾ ਹੁੰਦੀ। ਸ਼ੂਗਰ ਗੁੜਾਂ ਸਕਰਾਨਾ ਨਹੀਂ ਹੁੰਦੀ, ਸ਼ੂਗਰ ਹੁੰਦੀ ਆ ਬਹੁਤੇ ਵਿਸ਼ੇ ਪਗਾਰ ਭੋਗਣ। ਡਜਖੇ ਬੋਲੋ ਸਾਧਨਾ। ਇਹਨੂੰ ਸੰਸਕ੍ਰਿਤ ਮਧੂ ਦੇ ਕਹਿੰਦੇ, ਬਹੁਤੇ ਵਿਕਾਰ ਭੋਗਣ, ਸਰੀਰ ਦੀਆਂ ਸਾਰੀਆਂ ਐਨਰਜੀਆਂ ਜਿਹੜੀਆਂ ਉਹ ਜਾਇਲ ਹੋ ਜਾਣੀਆਂ, ਉਹ ਤੋਂ ਬਾਅਦ ਦੇ ਰੋਗ ਪੈਦਾ ਹੋ। ਕਈ ਬੱਚਿਆਂ ਨੂੰ ਹੁੰਦਾ ਉਹਨਾਂ ਦੇ ਮਾਂ ਪੇ ਦੇ ਫੜ ਵਿੱਚ ਇਹ ਰੋਗ ਹੁੰਦਾ, ਉਹਨਾਂ ਨੂੰ ਵਿਰਸੇ ਚ ਰੋਗ ਮਿਲਦਾ। ਜੀਵਨ ਮਹਾਤਮਾ ਦੀ ਸੰਗਤ ਕਰੋ, ਕਿਉਂਕਿ ਮੈਂ ਆਯੁਰਵੇਦ ਪੜ੍ਹਿਆ ਕਰਕੇ ਗੱਲ ਦੱਸ ਰਿਹਾ, ਸ਼ਾਸਤਰਾਂ ਚ ਵੀ ਗੱਲ ਡਿਗੀਆਂ ਹੋਈ ਹਰ ਬਿਮਾਰੀ ਦਾ, ਕਿਉਂਕਿ ਸਰੀਰ ਨੂੰ ਤੰਦਰੁਸਤ ਰੱਖਣ ਵਾਸਤੇ ਬੰਦੇ ਨੂੰ ਥੋੜਾ ਬਹੁਤ ਗਿਆਨ ਹੋਣਾ ਚਾਹੀਦਾ। ਕਿਹੜੀ ਖੁਰਾਕ ਸਰੀਰ ਨੂੰ ਵਿਕਾਰ ਵੱਧ ਜਾਂਦੀ ਰੋਗ ਪੈਦਾ ਕਰਦੀ, ਕਿਹੜੀ ਖੁਰਾਕ ਸਰੀਰ ਨੂੰ ਰਿਸ਼ਟ ਪੁਸ਼ਟ ਕਰਕੇ ਤੰਦਰੁਸਤ ਔਰ ਆਤਮਾ ਨੂੰ ਬਲਵਾਨ ਬਣਾਉਂਦੀ। ਰੋਗੀ ਆਦਮੀ ਦੀ ਆਤਮਾ ਕਮਜ਼ੋਰ ਹੋ ਜਾਂਦੀ, ਤੰਦਰੁਸਤ ਆਦਮੀ ਦੀ ਆਤਮਾ ਬਲਵਾਨ। ਤੰਦਰੁਸਤੀ ਪੈਦਾ ਕਰਨ ਵਾਸਤੇ ਵੇਖਣਾ ਪੈਣਾ ਕਿਹੜੀ ਖੁਰਾਕ ਤੇ ਪਿਸ਼ਾਬ ਤੰਦਰੁਸਤੀ, ਮਨ ਦੀ ਕਮਜ਼ੋਰੀ ਵੀ ਰੋਗ ਪੈਦਾ ਕਰਦੀ। ਹਰ ਵੇਲੇ ਅੱਖਾਂ ਨਾਲ ਪਰਾਈਆਂ ਇਸਤਰੀਆਂ ਵੱਲ ਤੱਕੀ ਜਾਣਾ, ਮਨ ਵਿੱਚ ਭੈੜੇ ਹਿਰਸ ਦੇ ਭਾਵ ਪੈਦਾ ਹੋਣੇ, ਕਈ ਰੋਗ ਲੱਗ ਜਾਣੇ, ਕਮਜ਼ੋਰੀਆਂ ਪੈਦਾ ਹੋਣ, ਬਿਮਾਰੀਆਂ ਪੈਦਾ ਹੋ ਜਾਣ, ਫਿਰ ਕੈਪਸੂਲ ਗੋਲੀਆਂ ਪੁਸ਼ਤੇ ਖਾਈ ਜਾਣ, ਇਹਨਾਂ ਨਾਲ ਰੋਗ ਨਿਵਾਰਨ ਨਹੀਂ ਹੁੰਦੇ ਜਦ ਤੱਕ ਮਨ ਦੇ ਸੰਤੁਲਨ ਨੂੰ ਬਾਣੀ ਦੇ ਬਲ ਨਾਲ ਨਾ ਬੰਨਿਆ ਜਾਵੇ। ਗੱਜ ਕੇ ਬੋਲੋ ਸਾਧਨਾ। ਜਿਹਨਾਂ ਨੇ ਗੁਰਬਾਣੀ ਦੇ ਬਲ ਨਾਲ ਆਪਣੇ ਮਨ ਨੂੰ ਕੀਲ ਲਿਆ, ਉਹਨਾਂ ਨੇੜੇ ਤਾਂ ਬਿਮਾਰੀ ਨਹੀਂ ਆਉਂਦੀ, ਉਹ ਤਾਂ ਲੋਕਾਂ ਦੇ ਰੋਗ ਦੂਰ ਕਰਨ ਵਾਲੇ ਬਣ ਜਾਂਦੇ। ਲੋਕਾਂ ਦੇ ਰੋਗ ਦੂਰ ਕਰਨ ਵਾਲੇ ਇਸ ਗੁਰਬਾਣੀ ਚ ਇੰਨਾ ਬਲ ਹੈ, ਸਰਵ ਰੂਪ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ। ਰੋਗ ਵਿਆਪਦਾ ਕਦੋਂ? ਪਰਮੇਸ਼ਰ ਦੇ ਭੁਲਿਆਂ ਵਿਆਪਨ ਸਭੇ ਰੋਗ। ਰੋਗ ਲੱਗਦਾ ਤਾਂ ਕੁਦਰਤ ਦੇ ਅਸੂਲਾਂ ਦਾ ਉਲੰਘਣ ਕਰਨਾ ਜਾਂ ਤੱਤਾਂ ਦੀ ਘਾਟ। ਤੱਤਾਂ ਦੀ ਘਾਟ ਵੀ ਉਦੋਂ ਪੈਂਦੀ ਜਿਹੜੇ ਕੁਦਰਤ ਦੇ ਅਸੂਲ ਦਾ ਉਲੰਘਣ ਕਰਦਾ। ਭੁੱਖ 3 ਰੋਟੀਆਂ ਦੀ ਹੈ, ਭੁੱਖ ਲਈਆਂ 5। ਹੁਣ ਜਿਹੜਾ ਸ਼ਰਾਬ ਪੀਂਦਾ ਇਹਨ ਜਾ ਕੇ ਅੰਦਰ ਅੱਗ ਲਾਉਣੀ ਹੈ, ਭੁੱਖ 3 ਦੀ ਹੁੰਦੀ, ਸ਼ਰਾਬੀ ਜ਼ਰੂਰ 5-6 ਰੇੜ ਜਾਣੀ, ਹੁਣ ਰੋਗ ਪੈਦਾ ਕਰਨਾ ਹੀ। ਗੱਜ ਕੇ ਬੋਲੋ ਸਾਧੂ, ਠੀਕ ਹੈ। ਗੰਢੇ ਫਾੜੀਆਂ ਅਚਾਰ ਨਕੰਮੀਆਂ ਚੀਜ਼ਾਂ ਖਾਣ, ਮੀਟ ਹਜ਼ਮ ਨਹੀਂ ਹੁੰਦਾ, ਇਹਨੂੰ ਹਜ਼ਮ ਕਰਨ ਵਾਸਤੇ ਇਹ ਸ਼ਰਾਬ ਪੀਣਗੇ ਜ਼ਰੂਰ, ਉਵੇਂ ਗਲਦਾ ਹੈ। ਤੇ ਜਿਹੜਾ ਭੋਜਨ ਹੈ, ਦੁੱਧ ਹੈ, ਘਿਓ ਆ, ਮੱਖਣ ਆ, ਦਹੀਂ ਆ, ਇਹ ਖੁਦ ਪਾਚਕ ਔਰ ਫਰੂਟ ਹੈ, ਇਸ ਤਰ੍ਹਾਂ ਮੇਵੇ, ਇਹ ਪਵਿੱਤਰ ਚੀਜ਼ਾਂ, ਇਹਨਾਂ 'ਚ ਹਿੰਸਾ ਨਹੀਂ ਹੁੰਦੀ ਔਰ ਬਿਨਾਂ ਪਾਪ ਤੋਂ, ਔਰ ਇਹ ਮਨ ਪਵਿੱਤਰ ਤੇ ਸ਼ੁੱਧ ਔਰ ਇਨਸਾਨੀ ਖੁਰਾਕ। ਸੱਚ ਕੇ ਬੋਲੋ ਸਭ, ਆਹ ਜਿਹੜੇ ਪਸ਼ੂ ਪਸ਼ੂ ਮਰਿਓ ਖਾਣੇ, ਇਹ ਹੈਵਾਨੀ ਖੁਰਾਕ। ਮੁਰਦਾਰ ਪਸ਼ੂ ਮਰ ਜਾ ਹੱਡਾ ਰੇੜੀ ਸਿੱਟੀ ਦਾ, ਕੁੱਤੇ ਤੇ ਗਿਰ ਜਾਂ ਤੇ ਇੱਲਾਂ ਖਾਂਦੀਆਂ ਨੇ। ਅੱਜ ਇਨਸਾਨ ਮੁਰਦਾਰ ਖਾਣ ਲੱਗ ਗਿਆ। ਮਹਾਰਾਜ ਨੇ ਝੂਠ ਬੋਲਣ ਵਾਲੇ ਨੂੰ ਸਗੰਧ ਕਾਹਦੀ ਦਿੱਤੀ ਹੈ? ਕੂੜ ਬੋਲ ਮੁਰਦਾਰ ਖਾਏ, ਅਵਰੀ ਨੂੰ ਸਮਝਾਵਣ ਜਾਏ, ਮੁੱਠਾ ਆਪ ਮਹਾਏ ਸਾਥੇ, ਨਾਨਕ ਐਸਾ ਆਗੂ ਜਾਂਦੇ। ਹੁਣ ਤਾਂ ਆਗੂ ਕਈ ਕਹਿੰਦੇ ਆ ਕਿ ਮੀਟ ਆਪ ਬਣਾ ਕੇ ਖਾ ਲਓ, ਕੋਈ ਪਾਪ ਨੂੰ ਸ਼ਰਾਬ ਆਪ ਕੱਢ ਕੇ ਪੀ ਲਓ, ਪੰਜ ਰਤਨੀ ਕਹਿ ਕੇ, ਤੇ ਫਿਰ ਪਾਪ ਕਿਹੜੀ ਗੱਲ ਦਾ? ਕੱਢ ਕੇ ਬੋਲੋ ਸਾਧ। ਮਹਾਰਾਜ ਕਹਿੰਦੇ ਜੀਵ ਲੋ ਸੋ ਧਰਮ ਕਰ ਖਾਪੋ, ਅਧਰਮ ਕਹੂ ਕਦ ਭਾਈ, ਆਪਸ ਕਹੋ ਮੁਨਵਰ ਕਰ ਖਾਪੋ, ਕਾਂ ਕੋ ਕਹੋ ਕਸਾਈ। ਜੀਆਂ ਨੂੰ ਮਾਰ ਕੇ ਖਾਣਾ ਤੁਸੀਂ ਧਰਮ ਮੰਨ ਲਿਆ, ਅਧਰਮ ਕਿਹਦਾ ਨਾਂ ਰੱਖੋਗੇ? ਜੀਆਂ ਨੂੰ ਮਾਰ ਕੇ ਖਾਣ ਵਾਲੇ ਤੁਸੀਂ ਆਪਣੇ ਆਪ ਨੂੰ ਮੁਨੀਵਰ ਸ੍ਰੇਸ਼ਟ ਮੰਨਦੇ ਆ, ਕਸਾਈ ਕਿਹਦਾ ਨਾਂ ਰੱਖੋਗੇ? ਕਹਿੰਦੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ, ਕਈ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਵੀ ਖਾਈ ਜਾਂਦੇ, ਕਿਰਪਾਨਾਂ ਪਾ ਕੇ ਵੀ ਖਾਈ ਜਾਂਦੇ। ਮਾਫ ਕਰਨਾ, ਇਸ ਪਾਸੇ ਤਵੱਜੋ ਦੇਣ ਦੀ ਲੋੜ ਹੈ। ਆਹਾਰ ਵਿਹਾਰ ਤੇ ਆਚਾਰ ਸ਼ੁੱਧ ਕਰਨ ਦੀ ਲੋੜ ਹੈ, ਆਤਮਾ ਨੂੰ ਬਲਵਾਨ ਬਣਾਉਣ ਵਾਸਤੇ। ਫਿਰ ਨਾਮ ਦੀ ਕਮਾਈ ਕਰੋ, ਫਿਰ ਦੇਖੋ ਨਸ਼ਾ ਚੜ੍ਹਦਾ। ਕਈ ਕਹਿੰਦੇ ਜੀ ਭਜਨ ਬੜਾ ਕਰਦਾ ਤੇ ਮਨ ਨਹੀਂ ਟਿਕਦਾ। ਮੈਂ ਕਿਹਾ ਜਾਂਦਾ ਥਾਂ ਖਾਂਦਾ ਤਾਂ ਤੂੰ ਸਾਰੇ ਡੱਡੀਆਂ ਮੱਛੀਆਂ, ਡੱਡੀਆਂ ਮੱਛੀਆਂ ਦਾ ਕਿੰਨਾ ਕੁ ਮਨ ਟਿਕਿਆ? ਉਹਨਾਂ ਨੂੰ ਖਾਣ ਵਾਲਿਆਂ ਦਾ ਮਨ ਕਿੰਨਾ ਕੁ ਟਿਕ ਦੂ? ਕੁਗੜੀਆਂ ਤੇ ਬਟੇਰਿਆਂ ਨੂੰ ਖਾਣ ਵਾਲਾ ਮਨ ਟਿਕਦਾ? ਬੱਕਰੇ ਵੀ ਸਾਰਾ ਦਿਨ ਬਾਂ ਬਾਂ ਕਰਦੇ, ਤੂੰ ਖਾਣੇ ਖਾਵੇਗਾ, ਤੇਰੀ ਆਤਮਾ ਵੀ ਕਰੀ ਜਾਏ। ਫਿਰ ਉਹਨਾਂ ਨੂੰ ਜਿਹੜੇ ਵੱਢਦਾ ਟੁੱਕਦਾ ਉਹ ਤੜਫਦੇ ਆ, ਤੜਫੀ ਹੋਈ ਆਤਮਾ ਜਿਹੜੇ ਤੇਰੇ ਅੰਦਰ ਉਹਦਾ ਅੰਸ ਗਿਆ, ਤੇ ਤੂੰ ਤੜਫੇਗਾ ਕਿ ਸ਼ਾਂਤ ਹੋਏਗਾ? ਇਹ ਤੂੰ ਮੈਨੂੰ ਦੱਸ ਦੇ। ਆਪਣੀ ਆਤਮਾ ਨੂੰ ਕਿਸੇ ਜਾਨਵਰ ਨੂੰ ਮਾਰ ਕੇ ਉਹਦੇ ਖੂਨ ਨਾਲ ਰੰਗ ਕੇ ਰਾਕਸ਼ ਬਿਰਤੀ ਧਾਰ ਕੇ ਕਹਿੰਦਾ ਮੈਨੂੰ ਸ਼ਾਂਤੀ ਆ ਜਾਏ, ਇਹ ਸਵਾਲ ਨਹੀਂ। ਮਨ ਸ਼ਾਂਤ ਕਰਨ ਵਾਸਤੇ ਸ਼ਾਂਤ ਖੁਰਾਕ ਖਾਣੀ ਪੈਣੀ ਹੈ। ਸਤੋ ਗੁਣੀ ਭੋਜਨ, ਰਜੋ ਗੁਣੀ ਤੇ ਤਮੋ ਗੁਣੀ ਗੁਰਸਿੱਖ ਵਾਸਤੇ ਮਨ ਕੱਜ ਕੇ ਬੋਲੋ ਸਾਧ। ਤਮੋ ਗੁਣੀ ਕ੍ਰੋਧ ਚਟਾਲ ਬਣਾਵੇਗਾ, ਕਿਸੇ ਦਾ ਕਤਲ ਕਰਾਏਗਾ, ਜਿਹਦੇ ਚ ਸ਼ਰਾਬ ਪੀਣ ਆਦਿ ਆ ਜਾਂਦੇ ਅੰਡੇ ਸੰਡੇ। ਰਜੋ ਗੁਣੀ ਕਿਹੜਾ? ਆ ਬਹੁਤੇ ਆਚਾਰ ਫਾੜੀਆਂ ਫੂੜੀਆਂ ਖਾਣੇ, ਚਟਪਟੇ ਪਦਾਰਥ ਹੈ ਰਜੋ ਗੁਣੀ। ਸਤੋ ਗੁਣੀ ਕਿਹੜਾ? ਜਿਹੜਾ ਮੈਂ ਪਹਿਲਾਂ ਸੰਤੁਲਨ ਭੋਜਨ ਦੱਸ ਸਕੇ, ਦੁੱਧ ਵਿੱਚ ਸਾਰੇ ਵਿਟਾਮਿਨ, ਇਹਦੇ ਬਰਾਬਰ ਕੋਈ ਖੁਰਾਕ ਨਹੀਂ ਨੂੰ ਸੰਤੁਲਨ ਭੋਜਨ ਮੰਨੇ। ਕੱਜ ਕੇ ਬੋਲੋ ਸਭ, ਦੁੱਧ ਖਾਓ, ਦਹੀਂ ਖਾਓ, ਬਟਰ ਖਾਓ। ਅੱਜ ਕੱਲ੍ਹ ਦੇ ਸਾਡੇ ਕੁੜੀਆਂ ਮੁੰਡੇ ਬਟਰ ਦੇ ਕੇ ਤੇ ਇਹਨਾਂ ਨੂੰ ਉਲਟੀ ਆਉਂਦੀ ਹੈ। ਕੱਜ ਕੇ ਬੋਲੋ ਸਾਧਨਾ। ਇੱਕ ਦਿਨ ਮੈਂ ਇੱਕ ਨੌਜਵਾਨ ਨੂੰ ਕਿਹਾ, ਕਹਿੰਦੇ ਜੀ ਅਸੀਂ ਬਟਰ ਤਾਂ ਨਹੀਂ ਖਾਂਦੇ, ਇੱਥੇ ਦੇ ਡਾਕਟਰ ਕਹਿੰਦੇ ਨਾੜੀਆਂ 'ਚ ਜੰਮ ਜਾਂਦਾ। ਮੈਂ ਕਿਹਾ ਸਾਨੂੰ ਖੜਾ ਤਾਂ ਕਦੀ ਨਹੀਂ ਜੰਮਦਾ। ਕੱਜ ਕੇ ਬੋਲੋ ਸਾਧਨਾ। ਕਹਿੰਦੇ ਬਟਰ ਨਾੜੀਆਂ 'ਚ ਜੰਮਦਾ, ਪਤਾ ਨਹੀਂ ਕਿਵੇਂ ਪੁੱਠੀ ਸਿੱਖਿਆ ਦਿੱਤੀ। ਮੁਆਫ ਕਰਨ, ਬਾਬਾ ਫਰੀਦ ਪੂਰਨ ਗੁਰਸਿੱਖ ਇਹਦਾ ਪਤੀ, ਫਿਰ ਉਹਦੀ ਪਤਨੀ ਨੇ ਵੀ ਤਾਂ ਉਸੇ ਰਾਸਤੇ ਤੁਰਨਾ ਸੀ ਜਦ ਉਹ ਗੁਰਸਿੱਖ ਸੀ। ਹੁਣ ਉਹ ਕਹਿੰਦਾ ਸ਼ਕਤੀ ਇੱਥੋਂ ਮੈਂ ਲਈ, ਕਹਿਣ ਲੱਗੀ ਫਰੀਦ ਨੂੰ ਕਿ ਬਾਟਾ ਲੈ ਖੜੀ ਰਹੀ, ਉਹ ਆਉਂਦੇ ਨੂੰ ਨੀਂਦ ਆ ਗਈ, ਸੰਗਤ ਦੀ ਸੇਵਾ ਕਰਦਾ ਥੱਕਿਆ। ਇੱਕ ਹੱਥ ਹੀ ਪਿਆਲਾ ਰੱਖ ਛੱਡਿਆ ਤੇ ਇੱਕ ਹੱਥ ਨਾਲ ਪੱਖਾ ਚਲਾਉਣ ਲੱਗ। ਜਿਹੜੇ ਉੱਠਿਆ ਕਹਿੰਦਾ ਪਾਣੀ, ਕਹਿੰਦੇ ਲਓ ਜੀ ਪਤੀ ਪਰਮੇਸ਼ਰ ਜੀ। ਜਿਹੜੇ ਛੱਕਿਆ ਕਹਿੰਦੇ ਕਦੋਂ ਦੀ ਖੜੀ, ਕਿੰਨੇ ਵੱਜ ਗਏ? 8 ਵਜੇ ਤੁਸੀਂ ਆਏ ਸੀ, 12 ਵਜੇ। ਕਹਿੰਦੇ ਉਦੋਂ ਦੀ ਖੜੀ ਆ। ਬਾਪੂ ਦੀ ਕਿਰਪਾ ਦ੍ਰਿਸ਼ ਨੇ ਉਹਨੂੰ ਵੀ ਬ੍ਰਹਮ ਗਿਆਨ ਦੇ, ਬ੍ਰਹਮ ਗਿਆਨੀ ਬ੍ਰਹਮ ਗਿਆਨ ਦੇ ਸਕਦਾ, ਗਿਆਨੀ ਨੇ ਕੀ ਦੇਣਾ? ਹੁਣ ਸ਼ਰਾਬੀ ਪਤੀ ਹੋ ਤਾਂ ਉਹਨੂੰ ਉਹੀ ਕਹਿਣਾ ਵੀ ਫਰਿੱਜ ਚੋਂ ਬੋਤਲ ਚੱਕ ਲਿਆ ਜਾਂ ਅੰਡੇ ਭੁੰਨ ਕੇ ਦੇ ਦੇ, ਤੇ ਹੋਰ ਕੀ ਦੇ ਦੋ? ਕੱਜ ਕੇ ਬੋਲੋ ਉਹ ਸਾਧਨਾ। ਜਿਹੜਾ ਉਹਦਾ ਧਰਮ ਉਹ ਵੀ ਗੁਆ ਦੂ, ਉਹ ਸੋਗੋ ਨੀ ਪੜਦਾ, ਉਹ ਤਾਂ ਟੁੱਟ ਕੇ ਲੱਗ ਗਏ ਨੇ। ਨਾ ਇਹ ਤਾਂ ਵਿਚਾਰੀ ਹੁਣ ਕੁੱਟ ਤੋਂ ਡਰਦੀ, ਉਹ ਨਹੀਂ ਜਾਂਦੀ ਹੈ, ਨਾ ਇਹ ਮੂੰਹ ਮੂਹਰੇ ਲੀੜਾ ਲੈਂਦੀ ਹੈ, ਤੇ ਜਦੋਂ ਉਹਨਾਂ ਨੂੰ ਸੜਦੀ ਬਲਦੀ ਨੇ ਬਣਾਇਆ ਤੇ ਉਹ ਖਾਣ ਵਾਲਾ ਕਿੱਡਾ ਕੁ ਬ੍ਰਹਮ ਗਿਆਨੀ ਬਣ ਜੂ? ਘਰ 'ਚ ਬਹੁਤਿਆਂ ਦੇ ਗਲਾਂ ਤੇ ਨਾ ਪੁਆੜਿਆਂ ਤੋਂ ਪਈ ਹੋ। ਇਸ ਕਰਕੇ ਪਿਆਰਿਓ, ਇਹਨਾਂ ਗਲਤ ਚੀਜ਼ਾਂ ਨੂੰ ਤਿਆਗੋ, ਗੁਰਮਤ ਧਾਰੋ। ਮੈਂ ਯੋਗ ਦੀ ਤੇ ਅਨਾਥ ਬਾਜਿਆਂ ਦੀ ਗੱਲ ਕਰਦਾ, ਇਹ ਚੀਜ਼ਾਂ ਤਾਂ ਪ੍ਰਾਪਤ ਹੋਣਗੀਆਂ ਜੇ ਇਹਨਾਂ ਬਚਨਾਂ ਤੇ ਅਮਲ ਕਰੋ। ਆ ਜਿਹੜੀ ਪੁਸ਼ਾਕ ਹੈ ਗੁਰਮਤ ਦੇ ਅਨੁਸਾਰ, ਆ ਜਿਹੜਾ ਬੀਬੀਆਂ ਵਿੱਚ ਨੰਗੇਜ ਜ਼ਿਆਦਾ ਵੱਧ ਗਿਆ, ਇਹ ਗਲਤ ਕੰਮ। ਸਿਰ ਨੰਗਾ ਰੱਖਣਾ ਜਾਂ ਮੇਰੇ ਵੀਰਾਂ ਦਾ ਸਿਰ ਨੰਗੀ ਰੱਖਣਾ, ਇਹ ਮਨ ਵਿੱਚ ਅੱਗੇ ਰੋਗ ਪੈਦਾ ਹੁੰਦੇ ਸਿਰ ਨੰਗੇ ਦਾ। ਜਦੋਂ ਦਸਮ ਪਾਤਸ਼ਾਹ ਮਾਲ ਵਿੱਚ ਗਏ ਕਹਿੰਦੇ ਮਾਰਾ ਬੁਖਾਰ ਨਹੀਂ ਹਟ, ਕਹਿੰਦੇ ਤੁਸੀਂ ਨੰਗੇ ਸਿਰ ਰਹਿੰਦੇ ਆ ਜਾਂ ਸਰਦੀ ਅਸਰ ਕਰ ਜਾਂਦੀ ਜਾਂ ਗਰਮੀ ਕਰ ਜਾਂਦੀ, ਦਸਤਾਰ ਤਾਂ ਬਣਾਈ। ਕਹਿੰਦੇ ਅੱਜ ਤੋਂ ਪਰਨ ਕਰੋ ਕਿ ਨੰਗੇ ਸਿਰ ਨਹੀਂ ਜਾਂਦੇ, ਮਹਾਰਾਜ ਨੇ ਆਪ ਦਸਤਾਰਾਂ ਸਜਾਈ। ਫਿਰ ਕਹਿੰਦੇ ਮਹਾਰਾਜ ਸੂਰਜ ਨਹੀਂ ਚੜ੍ਹਦਾ, ਕਹਿੰਦੇ ਦੇਵਕਿਆਂ ਚ ਸਪਰਧਾ ਵੱਧ ਗਈ ਕਿਉਂਕਿ ਮਾਤ ਲੋਕ ਦੇ ਅੰਦਰ ਹੈਂਜੀ ਇਹਨਾਂ ਲੋਕਾਂ ਨੇ ਦੈਵ ਕਰਮ ਧਰਮ ਦੇ ਕੰਮ ਛੱਡਦੇ। ਦੇਵਤੇ ਕਹਿੰਦੇ ਜਦੋਂ ਹੁਣ ਇਹ ਲੋਕ ਨੀ ਨੇਕ ਕੰਮ ਕਰਦੇ, ਉਹਨਾਂ ਨੇ ਜਗ ਹਵਨ ਕਰਨੇ ਛੱਡਤੇ ਆ, ਪੂਜਾ ਪਾਠ ਕਰਨੇ, ਹੁਣ ਸਮੇਂ ਨਾਲ ਮੀਂਹ ਨੀ ਪੈਂਦਾ, ਸਮੇਂ ਨਾਲ ਸੂਰਜ ਨੇ, ਸਮੇਂ ਨਾਲ ਸਾਰੀਆਂ ਗੱਲਾਂ ਹਟ ਗਈਆਂ, ਇਸ ਕਰਕੇ ਕਲੇਸ਼। ਕਹਿਣ ਲੱਗੇ ਤੁਸੀਂ ਅੰਮ੍ਰਿਤ ਛਕੋ, ਸਿੱਖੀ ਧਾਰੋ, ਦੇਵਤਿਆਂ ਨੂੰ ਅਨੁਕੂਲ ਕਰ ਦਿੰਦੇ। ਮਹਾਰਾਜ ਨੇ ਉਸੇ ਵੇਲੇ ਧਨੁਸ਼ ਦੇ ਉੱਪਰ ਤੀਰ ਜਿਹੜੇ ਕੱਸਿਆ, ਦੇਵਤੇ ਕੰਬ, ਉਸੇ ਵੇਲੇ ਸੂਰਜ ਆ ਚੜੇ। ਗੱਜ ਕੇ ਬੋਲੋ ਸਤਿਗੁਰੂ। ਇਹ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਕਥਾ ਲਿਖੀ ਹੋਈ, ਮੈਂ ਕੋਲੋਂ ਨਹੀਂ ਕਹਿ ਰਿਹਾ। ਸੋ ਰਹੋ ਵਿਚਾਰ, ਹਰ ਗੱਲ ਦਸਮ ਪਾਤਸ਼ਾਹ ਨੇ ਸਾਨੂੰ ਸਮਝਾਈ, ਹਰ ਪੱਖੋਂ ਜਾਣੂ ਕਰਾਇਆ ਮਹਾਰਾਜ, ਕਿਸੇ ਪੱਖ ਤੋਂ ਅਧੂਰਾ ਨੇ। ਖਾਲਸਾ ਬਣਾਇਆ ਉਦੋਂ ਜਦੋਂ ਸਾਨੂੰ ਸੰਪੂਰਨਤਾ ਦੇ ਦਿੱਤੀ, ਸਾਡੀ ਗੇੜ ਦੇ, ਪਰ ਸੰਪੂਰਨ ਤਾਂ ਬਣਾਂਗੇ ਜੇ ਸੰਪੂਰਨ ਗੁਰੂ ਦੇ ਗਿਆਨ ਨੂੰ ਸੁਣਾਂਗੇ ਔਰ ਹਿਰਦੇ ਚ ਵਸਾਵਾਂਗੇ। ਇਸ ਕਰਕੇ ਕਥਾ ਸੁਣਨੀ, ਹੁਣ ਤੁਸੀਂ ਦੱਸੋ ਮਨ ਮਤਿਆ ਕਿ ਗੁਰਮਤ। ਤੁਸੀਂ ਗ੍ਰਹਿਸਤੀਆਂ, ਤੁਹਾਨੂੰ ਇੰਨਾ ਟਾਈਮ ਨਹੀਂ ਕਿ ਸਮਾਂ ਦੇ ਸਕੋ ਮਹਾਤਮਾ ਤੋਂ ਵਿਦਿਆ ਪੜੋ। ਅਸੀਂ ਤੁਹਾਨੂੰ ਤੁਰਿਆ ਜਾਂਦੇ ਹਾਂ ਉਨੀ ਗੱਲ ਦੱਸ ਜਾਣੀ ਜਿੰਨੀ ਤੁਹਾਨੂੰ ਸਾਰੀ ਉਮਰ ਚ ਨਹੀਂ ਮਿਲਦੀ, ਕਿਉਂਕਿ ਸਾਡੇ ਕੋਲ ਜ਼ਖੀਰਾ ਹੁੰਦਾ, ਕੱਢ ਕੇ ਗੱਲ ਮੂਹਰੇ ਰੱਖ ਜਾਣੀ ਮੈਂ। ਜਿਵੇਂ ਸੁਗੈਸ਼ ਕੱਢਿਆ ਹੁੰਦਾ ਤੇ ਆਪ ਮਸ਼ੀਨ ਨਹੀਂ ਗੇੜਨੀ ਪੈਂਦੀ। ਜਿਹੜੇ ਸਾਧੂ ਸੰਤ ਹੁੰਦੇ ਉਹਨੇ ਵਿਦਿਆ ਦੇ ਤੱਤ ਕੱਢ ਕੇ ਰੱਖੇ ਹੁੰਦੇ, ਉਹ ਛੇਤੀ ਚੀਜ਼ ਦੇ ਦਿੰਦੇ। ਆਪ ਕਿਤਾਬਾਂ ਪੜੋਗੇ, ਕਾਤੇ ਵਿਆਕਰਨ ਪੜ੍ਹੀ, ਕਾਤੇ ਸਿੱਖੀ, ਫੇਰ ਲੱਗੀ ਫੇਕ ਦੇ ਸਿੱਖੋਗੇ, ਤੇ ਜੇ ਰੈਡੀਮੇਡ ਚੀਜ਼ ਮਿਲ ਜਾਏ ਤਾਂ ਤੁਹਾਨੂੰ ਮਾੜੀ ਹੈ। ਗੱਜ ਕੇ ਬੋਲੋ ਸਾਧਨਾ। ਰੈਡੀਮੇਡ ਗਿਆਨ ਜਿਹੜਾ ਇਉਂ ਮਿਲਦਾ ਸੰਗਤ ਚ ਆਉਣ, ਸੰਗਤ ਜਿਹੜਾ ਇੱਕ ਜਹਾਜ਼, ਜਿਵੇਂ ਜਹਾਜ਼ ਚ ਬਹਿਣਾ ਬੇੜੇ ਪਾਰ ਹੋ ਜਾਂਦੇ, ਇਸ ਤਰ੍ਹਾਂ ਸੰਗਤ ਦੇ ਜਹਾਜ਼ ਜਿਹੜਾ ਚੜ੍ਹਦਾ ਉਹ ਦੁਨੀਆਂ ਚੋਂ ਪਾਰ ਹੋ ਜਾਂਦਾ। ਉਹ ਜਿਹੜਾ ਵਾਹਿਗੁਰੂ ਹੈ, ਉਹ ਫਿਰ ਜਿਹੜੇ ਪ੍ਰੇਮੀ ਭਜਨ ਕਰਦੇ ਹਨ ਸੇਵਾ ਨਾਲ, ਜਿਹੜਾ ਮਲ ਦੋਸ਼ ਦੂਰ ਹੁੰਦਾ ਨਿਸ਼ਕਾਮ ਕਰਮਾਂ ਨਾਲ, ਉਪਾਸ਼ਨਾ ਕਰਨਾ ਫਿਰ ਚੰਚਲਤਾ ਦੋਸ਼, ਔਰ ਕਥਾ ਵਾਰਤਾ ਸੁਣਨੇ ਨਾਲ ਗਿਆਨ ਵਿਚਾਰ ਹੁੰਦਾ ਪਿਆ, ਕੰਮ ਕਰਨਾ ਨਹੀਂ ਕਰਨਾ, ਪਾਪ ਪਿਆ ਪੁੰਨਿਆ, ਹਾਂਜੀ ਆ ਰਹਿ ਤਿਆਗ ਰਹਿ ਤਿਆ, ਵਿਚਾਰਾਂ ਪ੍ਰਾਪਤ ਹੋਇਆ, ਆਹ ਪਾਣਾ ਸਹੀ ਆ, ਆਹ ਪਾਣਾ ਸਹੀ ਨਹੀਂ, ਇਉਂ ਵੇਖਣਾ ਉਹ ਨਹੀਂ ਵੇਖਣਾ, ਸੁਣਨਾ ਨਹੀਂ ਸੁਣਨਾ, ਮਤਲਬ ਸਾਰੀ ਤਰ੍ਹਾਂ ਦਾ ਵਿਚਾਰ ਹੋ ਜਾਂਦਾ। ਪਰ ਇੱਕ ਗੱਲ ਰਹਿ ਜਾਂਦੀ ਹੈ, ਆਤਮਾ ਪ੍ਰਤੱਖ ਨਹੀਂ, ਬ੍ਰਹਮ ਸਾਖਿਆਤਕਾਰ ਪ੍ਰਗਟ ਨਹੀਂ ਹੁੰਦਾ। ਕਥਾ ਸੁਣਨਾ, ਬ੍ਰਹਮ ਨੂੰ ਪ੍ਰਾਪਤ ਕਰਨ ਦੇ ਯੋਗਤੀਆਂ ਸਾਧਨ ਸ਼ੌਂਕ ਤਾਂ ਮਿਲ ਜੂ, ਅੱਛਾ ਪ੍ਰਗਟ ਹੋਣਾ ਨਾਮ ਦਾ ਅਭਿਆਸ ਕਰਕੇ, ਮਹਾਤਮਾ ਦੀ ਆਸ਼ੀਰਵਾਦ ਲੈ ਕੇ ਮਾਇਆ ਦਾ ਪਰਦਾ ਟੁੱਟਣ, ਇੱਕ ਅਗਲੀ ਮੰਜ਼ਿਲ। ਪਹਿਲਾਂ ਨੀਚੇ ਦੀਆਂ ਮੰਜ਼ਿਲਾਂ ਨੂੰ ਤੈਅ ਕਰਕੇ ਉੱਥੇ ਪਹੁੰਚਾਂਗੇ, ਫੇ ਹੋਣੀ ਹੈ, ਪਹਿਲਾਂ ਨਹੀਂ ਹੋਣੀ। ਉਨਾ ਚਿਰ ਭਾਵੇਂ ਤੁਹਾਨੂੰ ਰੱਬ ਵੀ ਮਿਲ ਜਾਏ, ਬ੍ਰਹਮ ਗਿਆਨੀ ਮਹਾਤਮਾ ਵੀ ਮਿਲ ਜਾਏ, ਮੰਜ਼ਿਲ ਨਹੀਂ ਮਿਲੂ। ਮੰਜ਼ਿਲ ਉਦੋਂ ਜਦੋਂ ਨੰਬਰਵਾਰ ਪੌੜੀ ਦੇ ਡੰਡੇ ਫੜਦੇ ਜਾਂਦੇ। ਕਈ ਹੁਣ ਮਹਾਤਮਾ ਕੋਲ ਜਾਂਦੇ, ਉਹ ਜਾਂਦੇ ਸਿਰਫ ਇੰਨਾ ਹੀ, ਅਸੀਂ ਫਲਾਣੇ ਬਾਬੇ ਦੇ ਸੇਵਕ ਹੈ, ਬਾਬੇ ਨੂੰ ਹੁੰਦਾ ਮੇਰੀ ਸਿੱਖੀ ਸੇਵਕੀ ਹੈ, ਤੇ ਗੱਲ ਦੋਵਾਂ ਚ ਨਹੀਂ ਹੁੰਦੀ। ਬਾਬਾ ਜਵਾਲਾ ਸਿੰਘ ਕਹਿੰਦੇ ਕਲਯੁਗ ਦੇ ਸਾਧ ਕਹਿੰਦੇ ਅਸੀਂ ਗੁਰੂ, ਤੇ ਸਿੱਖੀ ਸਾਹਿਬ ਕਹਿੰਦੇ ਸਾਡਾ ਗੁਰੂ, ਉਹ ਕਹਿੰਦੇ ਸਾਡੇ ਸਿੱਖ ਸੇਵਕ, ਗੁਰੂਆਂ ਦਾ ਗੁਰੂ ਗੁਰੂ ਨਾਨਕ ਸਾਰਿਆਂ ਨੇ ਭਲਾਇਆ। ਗੱਜ ਕੇ ਬੋਲੋ ਸਤਨਾਮ। ਹੁਣ ਦੁਨੀਆਂ ਗੁਰੂ ਤਾਂ ਅੱਜ ਕੱਲ੍ਹ ਦੇ ਜੁੜੇ ਹੋਏ ਚੇਲੇ ਚੱਲੀਆਂ ਨਾ, ਚੇਲੇ ਚੱਲੀਆਂ ਜੁੜੇ ਹੋਏ ਗੁਰੂਆਂ ਨਾਲ, ਤੇ ਜਿਹਨਾਂ ਜੁੜਨਾ ਸੀ ਉਦੋਂ ਸਾਰੇ ਪੁੰਜੇ ਫਿਰਦੇ। ਸਾਧੂ ਦਾ ਕੰਮ ਕੀ ਹੈ? ਆਪਣੇ ਨਾਲ ਨਾ ਜੋੜੇ, ਉਹਦੇ ਨਾਲ ਪਹਿਲਾਂ ਜੁੜੇ ਤੇ ਫਿਰ ਲੋਕਾਂ ਨੂੰ ਉਹਦੇ ਨਾਲ ਜੋੜੇ। ਗੱਜ ਕੇ ਬੋਲੋ ਸਤਨਾਮ। ਇਹਨੂੰ ਮਹਾਤਮਾ ਕਹਿੰਦੇ, ਜਿਹੜਾ ਪਹੁੰਚਾਇਆ ਮਹਾਤਮਾ ਉਹ ਹਮੇਸ਼ਾ ਗੁਰੂ ਨਾਲ ਜੋੜੇ, ਜਿਹੜਾ ਅਧੂਰਾ ਉਹ ਆਪਣੇ ਨਾਲ ਜੋੜੇਗਾ। ਇੱਕ ਨਿਸ਼ਾਨੀ ਹੁੰਦੀ, ਸਰਟੀਫਿਕੇਟ ਹੁੰਦਾ, ਇੱਕ ਥਰਮਾਮੀਟਰ ਹੈ, ਇੱਕ ਪ੍ਰੀਖਿਆ। ਗੁਰੂ ਕਿਸੇ ਤੋਂ ਕੁਝ ਮੰਗਦਾ ਨੀ, ਗੁਰੂ ਦਿੰਦਾ ਨੀ, ਸਾਧੂ ਕਿਸੇ ਦਾ ਮੰਗਤਾ ਨੀ ਬਣਦਾ, ਸਾਧੂ ਦਾ ਦਾਤਾ ਨੀ। ਸੋ ਵਿਚਾਰ, ਅੱਜ ਕੱਲ੍ਹ ਸਾਧੂ ਵੀ ਦੇਖੇ ਜਿਹੜੇ ਦੁਕਾਨਾਂ ਤੇ ਗ੍ਰਹਿਆਂ ਕਰਦੇ ਫਿਰਦੇ। ਗੱਜ ਕੇ ਬੋਲੋ ਸਾਧਨਾ। ਸਾਧੂ ਦਾ ਦਾਤਾ, ਸਾਧੂ ਨੂੰ ਕੀ ਲੋੜ ਹੈ ਗ੍ਰਹਿ? ਉਹ ਦਾਤੇ ਦਾ ਪਾਸ਼ਕ ਬਣ ਜਾਂਦਾ। ਜਿਹੜੇ ਦਾਤੇ ਗੁਰੂ ਨਾਨਕ ਨੂੰ ਬਣਾ ਰਿਹਾ, ਗੁਰੂ ਨਾਨਕ ਸਾਰੀ ਸ਼ਕਤੀ ਉਸ ਨੂੰ ਬਖਸ਼ ਦਿੰਦਾ। ਆਹ ਭਾਈ ਸਾਡਾ ਖਜ਼ਾਨਾ ਵਰਤੀ ਚ ਟੂਟ ਨਾ ਆਵੇ, ਵੱਧ ਦੋ ਜਾਈ ਐਸਾ ਖਜ਼ਾਨਾ। ਸੋ ਅਨਾਥ ਸ਼ਬਦ ਉਹ ਹੈ ਜਿਹੜਾ ਵਾਹਿਗੁਰੂ ਹੈ ਨਾ, ਜਿਹੜੇ ਅਭਿਆਸੀ ਭਜਨ ਕਰਦੇ ਬਾਕੀ ਸਾਧਨਾ ਚ ਸਪੰਨ ਹੋ ਗਿਆ, ਸਿਰ ਮਾਇਆ ਦਾ ਪਰਦਾ ਆ, ਜਿਹਦੇ ਉਹਨਾਂ ਨੂੰ ਦਰਸ਼ਨ ਨਹੀਂ ਹੁੰਦਾ, ਤੇ ਕਈ ਵਾਰੀ ਨਾਸਤਿਕਤਾ ਤੇ ਉਪਰਾਮਤਾ ਵੀ ਆਉਂਦੀ। ਇੰਨੇ ਸਾਲ ਹੋ ਗਏ ਜਵਾਨ ਮਿਲਿਆ ਤਾਂ ਪੁੱਛਿਆ ਨੀ, ਛੱਡੋ ਪਰੇ ਵੀ ਟਕਰੇ ਮਾਰਦੇ। ਕਈ ਵਾਰੀ ਭਜਨ ਕਰਦਿਆਂ ਵੀ ਨਾਸਤਿਕਤਾ ਆਉਣ ਲੱਗ ਪੈਂਦੀ, ਜਿਵੇਂ ਸਵਾਮੀ ਮਧੂ ਸੂਦਨ ਜੀ ਨੂੰ ਹੋ ਗਿਆ। ਬੜੀ ਕਮਾਈ ਕੀਤੀ ਸਵਾਮੀ ਮਧੂ ਸੂਦਨ, ਇੱਕ ਅਵਸਥਾ ਹੀ ਨਾਸਤਕ ਹੋ ਕਿ ਹੁਣ ਤਾਂ ਯੁਗ ਹੀ ਲੱਗ ਗਿਆ, ਕੁਝ ਵੀ ਪ੍ਰਾਪਤ ਨਹੀਂ ਹੋਇਆ। ਖੈਰ ਉਹਨਾਂ ਦੀ ਇੱਕ ਮਹਾਤਮਾ ਦੇ ਨਾਲ ਦੋਸਤੀ ਸੀ, ਮਹਾਤਮਾ ਜੀ ਨੇ ਕਿਹਾ ਕਿ ਮਧੂ ਸੂਦਨ ਜੀ ਤੁਸੀਂ ਅਰਦਾਸ ਕਿਉਂ? ਉਹਨਾਂ ਦੀ ਅਵਸਥਾ ਉਹਨਾਂ ਨੂੰ ਕੁਝ ਵੱਡੀ ਸੀ, ਆਪਣੀ ਅਵਸਥਾ ਵੀ ਗੁਰਸਿੱਖ ਗੁਰਸਿੱਖ ਨਾਲ ਬਾਜਦਾ ਰਹੇ ਨਾ, ਇਹ ਵੀ ਤਰੱਕੀ ਮਿਲਦੀ। ਪਤਾ ਲੱਗਦਾ ਮੈਂ ਹੁਣ ਕਿੱਥੇ ਕਿੱਥੇ ਜਾਣਾ, ਇਹ ਮੇਰੇ ਤੋਂ ਤਰੱਕੀ ਕਿਉਂ ਕਰ ਗਿਆ, ਮੇਰੇ ਚ ਕਿਹੜਾ ਖੋਟ ਕਮਜ਼ੋਰੀ ਜਿਹੜਾ ਮੈਂ ਇੱਥੇ ਬੈਠਾ। ਜਿਵੇਂ ਰਾਹੀ ਰਾਹੀਆਂ ਦਾ ਸਹਾਰਾ ਲੈ ਕੇ ਮੰਜ਼ਲ ਤੇ ਪਹੁੰਚਦੇ ਨਾ, ਮੁਕਾਮ ਤੇ ਪਹੁੰਚਦੇ, ਯਾਤਰੂਆਂ ਦਾ ਸਹਾਰਾ ਲੈ ਕੇ ਤੀਰਥ ਤੇ ਪਹੁੰਚਦੇ, ਅਣਜਾਣ ਆਦਮੀ ਜਾਣੇ ਹੋਇਆਂ ਦਾ ਸਹਾਰਾ ਲੈ ਕੇ ਮੰਜ਼ਲ ਪਹੁੰਚਦਾ। ਇਹ ਤਾਂ ਰੱਬ ਦੇ ਦਰਬਾਰ ਵਿੱਚ ਪਹੁੰਚਣ ਵਾਸਤੇ ਵੀ ਉਹਨਾਂ ਪਾਂਧੀਆਂ ਦੀ ਸਹਾਇਤਾ ਦੀ ਲੋੜ ਹੈ। ਸੋ ਤਾਂ ਹੀ ਮਾਰਨਗਾ ਪੁੱਛੇ ਜਾਏ ਪਧਾਵਾਂ, ਉਹਨਾਂ ਪਧਾਵਾਂ ਨੂੰ ਜਾ ਕੇ ਪੁੱਛੋ ਜਿਹੜੇ ਵਾਹਿਗੁਰੂ ਦੇ ਦਰਬਾਰ ਤੇ ਬੰਦੀ, ਫਿਰ ਮਜ਼ਲ ਤੇ ਰਸਤਾ ਦੇ ਮਕਾਮ ਮਿਲੇ। ਸਾਧ ਸੰਗਤ ਜੀ ਕਿਹੜਾ ਬਚਨ ਭਲਾਨ ਕਰ ਰਿਹਾ ਸੀ ਯਾਦ ਹੈ ਨਾ? ਇਹ ਹੁਣ ਜਿਹੜਾ ਲੱਗਾ ਸੀ ਕੱਲ ਰਾਜਿਆਂ ਦੀ ਗੱਲ ਕਰ ਰਿਹਾ ਸੀ ਨਾ, ਫਿਰ ਮੰਜ਼ਲ ਤੇ ਮੁਕਾਮ ਤੇ ਕਿਵੇਂ ਪਹੁੰਚਦਾ। ਬਚਨ ਯਾਦ ਰੱਖਿਆ ਕਰੋ, ਹੁਣ ਇੱਥੇ ਹੀ ਭੁੱਲੀ ਜਾਂਦੇ ਤੇ ਗਾਹਾਂ ਘਰ ਜਾ ਕੇ ਕੀ ਕਰੋਗੇ? ਜਿਹੜਾ ਸਕੂਲ ਚ ਬੈਠਾ ਸੀ ਸਭ ਭੁੱਲੀ ਬੈਠਾ, ਉਹਨੂੰ ਘਰ ਚੇਤੇ ਨਾ ਰਿਹਾ, ਤੇ ਇਸ ਸਬਕ ਨੇ ਤਾਂ ਗਾਹਾਂ ਤੁਹਾਨੂੰ ਮੰਜ਼ਲ ਦੇਣੀ। ਜੇ ਸਬਕ ਇੱਥੇ ਹੀ ਭੁੱਲ ਗਿਆ ਤੇ ਘਰ ਜਾ ਕੇ ਕੀ ਬਚੋਗੇ? ਇਹ ਨਹੀਂ ਕਿ ਕਥਾ ਜਿਹੜਾ ਕੰਨ ਰਸੀ ਹੈ, ਇਹ ਤਾਂ ਗੁਰੂ ਨਾਨਕ ਦੇ ਦਰਬਾਰ ਦੀ ਪੜ੍ਹਾਈ ਹੋ ਰਹੀ। ਮੈਂ ਕਹਿ ਰਿਹਾ ਸੀ ਜਿਹੜਾ ਬੁੱਧੀ ਤੇ ਮਾਇਆ ਦਾ ਪਰਦਾ, ਇਹ ਅਭਿਆਸ ਨਾ ਟੁੱਟਣਾ। ਸਵਾਮੀ ਮਧੂ ਸੂਦਨ ਦੀ ਗੱਲ ਕਰ ਰਿਹਾ, ਜਥੇਦਾਰ ਜੀ ਤੁਸੀਂ ਹੁਣੇ ਭੁੱਲੀ ਜਾਂਦੇ, ਗੱਜ ਕੇ ਬੋਲੋ ਸਾਧਨਾ। ਮੈਂ ਵੇਲਾ ਕਿੰਨੀਆਂ ਰਹਿਣਾ ਬਗਲੀ ਜਾਂਦਾ, ਘੁੰਮ ਘੁਮਾ ਕੇ ਆ ਕੇ ਉਸੇ ਸਿਆੜੀਆਂ, ਗੱਜ ਕੇ ਬੋਲੋ ਸਾਧਨਾ। ਤੈਨੂੰ ਹੁਣ ਹਾਲ ਪਾਉਣਾ ਭੁੱਲ ਗਿਆ ਜਾਏਦਾਰ, ਇੱਥੇ ਆ ਕੇ ਪੰਜਾਬ ਗੇੜਾ ਦੇ ਲਈਏ, ਫੇਰ ਚੇਤਾ ਆ ਜਾਏ। ਸੋ ਰਹੋ ਵਿਚਾਰ, ਮਧੂ ਸੂਦਨ ਦੀ ਗੱਲ ਕੀਤੀ, ਨਾਸਤਕ ਹੋ ਗਏ, ਉਹ ਮਹਾਤਮਾ ਨਾਲ ਗੱਲ ਕੀਤੀ, ਮਹਾਤਮਾ ਕਹਿਣ ਲੱਗੇ ਕਿਉਂ ਕੀ ਗੱਲ, ਅਪਰਾਮ ਕਿਉਂ ਹੋ ਗਿਆ? ਕਹਿੰਦਾ ਕੀ ਦੱਸਾਂ ਜੀ, ਭਜਨ ਕਰਦਾ ਇੰਨਾ ਟਾਈਮ ਹੋ ਗਿਆ, ਮਿਲਦਾ ਮੁਲਦਾ ਤਾਂ ਕੁਝ ਹੈ ਨੀ, ਖਾਣਾ ਪਹਿਨਣਾ ਵੀ ਛੱਡਿਆ, ਦੁਨਿਆਵੀ ਸੁੱਖ ਵੀ ਛੱਡੇ, ਫੇਰ ਕੁਝ ਨੀ ਮਿਲ ਰਿਹਾ, ਨਾ ਉਹ ਕੁਝ ਵੇਖਿਆ ਨਾ ਇਧਰੇ ਕੁਝ ਮਿਲਿਆ, ਵਿਚਾਰੇ ਘੁੰਮੀ ਜਾਂਦੇ। ਕਹਿੰਦਾ ਅਰਦਾਸ ਨਾ ਹੋ, ਮੇਰੀ ਮਜ਼ਲ ਇੰਨੀ ਵੱਡੀ ਨੀ ਕਿ ਮੈਂ ਤੈਨੂੰ ਅਗਲਾ ਗਿਆਨ ਦੇ ਸਕਦਾ, ਪਰ ਮੈਂ ਤੈਨੂੰ ਇੰਨੀ ਸਹਾਇਤਾ ਦੇ ਸਕਦਾ। ਕਾਸ਼ੀ ਵਿੱਚ ਫਲਾਨੀ ਜਗ੍ਹਾ ਇੱਕ ਮਹਾਂਪੁਰਖ ਹੈ, ਉਹਨਾਂ ਕੋਲ ਜਾ, ਉਹ ਮੇਰੇ ਨਾਲ ਬਿਰਤੀ ਉਹਨਾਂ ਦੀ ਅੱਗੇ, ਉਹ ਤੈਨੂੰ ਰਾਸਤਾ ਦੇਣ। ਤਾਂ ਹੀ ਫਰੀਦ ਨੇ ਕਿਹਾ ਨਾ, ਉੱਠ ਫਰੀਦਾ ਗਮਨ ਕਰ, ਦੁਨੀਆਂ ਵੇਖਣ ਜਾ, ਕੋਈ ਬਖਸ਼ਿਆ ਮਿਲ ਜਾ ਰੱਬ ਦਾ ਤੂੰ ਵੀ ਬਖਸ਼ਿਆ ਜਾ, ਉਹਨੇ ਬਖਸ਼ਿਆ ਜਾ। ਸੋ ਮਧੂ ਸੂਦਨ ਜੀ ਉਹਨਾਂ ਦੇ ਕਹਿਣ ਮੁਤਾਬਕ ਉੱਥੇ ਪਹੁੰਚੇ, ਜਿਲ੍ਹੇ ਗਏ, ਨਮਸਕਾਰ ਕੀਤੀ, ਭੇਡਾ ਰੱਖ ਕੇ, ਕਿਉਂਕਿ ਕੁਝ ਜਗ੍ਹਾ ਹੈ ਉੱਥੇ ਖਾਲੀ ਹੱਥ ਨਹੀਂ ਜਾਣਾ ਚਾਹੀਦਾ। ਰਾਜ ਬੈਦ ਗੁਰ ਜੋਤਿਸ਼ੀ ਇਨਕੈ ਪਾਸ ਜੋ ਜਾਏ, ਫਲ ਦੀਏ ਫਲ ਦੇਤ ਹੈ ਨਹੀਂ, ਖਾਲੀ ਹੀ ਉੱਠ ਆਏ। ਰਾਜੇ ਕੋਈ ਖਾਲੀ ਨਾ ਜਾਏ, ਕੋਈ ਨਾ ਕੋਈ ਡਾਲੀ ਲੈ ਕੇ ਜਾਏ। ਇੱਕ ਮਨ ਜਿੱਤਣਾ ਹੁੰਦਾ, ਬੈਦ ਹਕੀਮ ਡਾਕਟਰ ਕੋ ਜੇਬ ਚ ਰੁਪਈਆ ਨਹੀਂ ਚੱਲ ਗਿਆ, ਡਾਕਟਰ ਜੀ ਇੰਨੇ ਕੈਪਸੂਲ ਦੇ ਟੀਕਾ ਲਾਗਾ ਤਾਂ ਤੂੰ ਗੱਜ ਕੇ ਬੋਲੋ ਸਾਧਨ। ਰਾਜਾ ਬੈਦ ਜਾਂ ਡਾਕਟਰ ਹਕੀਮ ਜੋਤਸ਼ੀ, ਜੋਤਸ਼ੀ ਹੋ ਕੇ ਹੁਣ ਟੇਵਾ ਲਾਉਣ ਗਏ ਆ, ਤੂੰ ਉੱਥੇ ਕਾਣਾ ਰੱਖਿਆ ਹੀ ਨਹੀਂ, ਚੋਣ ਵੀ ਇੱਧਰ ਉੱਧਰ ਦੀਆਂ ਮਾਰ ਕੇ ਟਰਕਾ ਜਾਣਾ, ਦੱਸਣਾ ਕੋਈ ਨਹੀਂ। ਗੁਰੂ ਦੇ ਕੋਲ ਵੀ ਖਾਲੀ ਹੱਥ ਨਹੀਂ ਜਾਣਾ ਚਾਹੀਦਾ। ਭਾਵੇਂ ਫੁੱਲ ਲਾ ਕੇ ਭੇਟਾ, ਭਾਵੇਂ ਕੋਈ ਜੋ ਸ਼ਰਧਾ ਦੀ ਹੈ, ਗਰੀਬ ਵਾਲੀ ਜਿੰਨੀ ਕਿਸੇ ਦੀ ਹਿੰਮਤ ਹੈ, ਇਹ ਨਹੀਂ ਪੈਣਾ, ਮਤਲਬ ਖਾਲੀ ਹੱਥ ਨਹੀਂ ਜਾਣਾ ਚਾਹੀਦਾ। ਕਿਉਂਕਿ ਖਾਲੀ ਹੱਥ ਦਰਸੇ ਨਹੀਂ, ਭੂਪ ਭੇਸ਼ਕ ਗੁਰਦੇਵ ਇੱਕ ਜਗ੍ਹਾ ਵੀ ਲਿਖਿਆ, ਖਾਲੀ ਹਾਂ ਰਿਤੰਗ ਪਾਨ ਦਰਸੇ ਨਹੀਂ, ਆਪਣੇ ਭੂਪ ਭੇਸ਼ਕ ਗੁਰਦੇਵ, ਭੂਪ ਰਾਜਾ, ਭੇਸ਼ਕ ਮਹਾਤਮਾ ਤੇ ਗੁਰਦੇਵ, ਕੋਈ ਮਹਾਤਮਾ ਭੇਸ਼ਾ ਲੈਣ ਆਵੇ ਤੇ ਉਹਦੇ ਕੋਲ ਵੀ ਖਾਲੀ ਨਹੀਂ ਜਾਣਾ ਚਾਹੀਦਾ, ਜਿੰਨੀ ਹਿੰਮਤ ਹੈ ਉਹਨੂੰ ਖੈਰ ਪਾ ਦੇ। ਇੱਕ ਰਾਜਨੀਤੀ ਦੀਆਂ ਗੱਲਾਂ ਵਿਚਾਰ ਵਾਲੀ, ਸੋ ਉਹ ਮਹਾਤਮਾ ਦੇ ਪਾਸ ਗਿਆ, ਭੇਟਾ ਰੱਖੀ, ਨਮਸਕਾਰ ਕੀਤੀ, ਕਹਿਣ ਲੱਗੇ ਆਓ ਜੀ ਕਿਵੇਂ ਆਏ, ਕਹਿਣ ਲੱਗੇ ਮਹਾਰਾਜ ਜੀ ਇਸ ਤਰ੍ਹਾਂ ਨਾਮ ਦੀ ਕਮਾਈ ਕਰਨ ਲੱਗੇ ਸੀ ਤੇ ਮਜ਼ਲ ਕੋਈ ਸਾਹਮਣੇ ਆ ਨਹੀਂ ਰਹੀ, ਮਕਾਮ ਮਿਲ ਨਹੀਂ ਰਿਹਾ, ਹੁਣ ਮਨ ਆਰਾਮ ਹੋ ਗਿਆ ਵੀ ਆਹ ਜਨਮ ਮੇਰਾ ਆਇਆ ਹੋਇਆ, ਸਾਡਾ ਖੁਦ ਆਪਣਾ ਮਨ ਕਈ ਵੀਰ ਆਰਾਮ ਹੋ ਜਾਂਦਾ ਤੇ ਬਾਬਾ ਨਾਨਕ ਹੁਣ ਖਬਰੀ ਆਹ ਜਨਮ ਐਵੇਂ ਚਲੇ ਜਾਣਾ, ਅਸੀਂ ਤਾਂ ਇੱਥੇ ਰੋਣ ਡੇ ਹਾਂ ਤੇ ਤੁਸੀਂ ਆਪ ਗੋਣ ਡੇ ਹੋ ਰੱਬਾਂ ਕੋ ਬਾਬਾ ਨੂੰ, ਅਸੀਂ ਰੋਂਦੇ ਹਾਂ ਵੀ ਮਸੀਹ ਮਿਲਿਆ, ਜਿਹੜਾ ਖਿਣ ਬੀਤੀ ਜਾਂਦਾ ਜਿਸ ਵੱਲ ਕਿਉਂ ਤੁਰਿਆ ਜਾ ਰਿਹਾ, 24,000 ਸਵਾਸ ਦਾ ਰੋਜ਼ ਘਾਟਾ ਪੈ ਜਾ, ਇੱਕ ਰੁਪਏ ਦਾ ਪੈ ਜਾ ਤੇ 10 ਦਿਨ ਨੀਂਦ ਨਹੀਂ ਆਉਂਦੀ ਬੰਦੇ, ਘਾਟਾ ਪੈ ਕਿਉਂ ਗਿਆ, ਦੁਕਾਨਾਂ ਦੇ ਵਾਧੇ ਤੇ ਵਪਾਰ ਦੇ ਵਾਧੇ ਨੂੰ ਸੋਚਦੇ ਹਾਂ ਤੇ ਇਸ ਵਪਾਰ ਦਾ ਵਾਧਾ ਵੀ ਕਦੀ ਸੋਚਿਆ, ਜਿਹੜਾ 24,000 ਦਾ ਘਾਟਾ ਰੋਜ਼ ਪੈ ਜਾ, 24,000 ਸਵਾਸ ਰੋਜ਼ ਹੱਥੋਂ ਜਾ ਰਿਹਾ, ਕਿਉਂਕਿ ਬੈਸਤ 12 ਚਲਤ 18 ਸੋਬਤ ਚੱਲ ਹੈ 30 ਮੈਥਨ ਕਰਤੇ 64 ਚਾਲੇ ਕਿਉਂ ਨਾ ਭਜੇ ਜਗਦੀਸ਼, ਬੈਠੇ ਨੂੰ 12 ਸਵਾਸ ਆਉਂਦੇ, ਬੈਸਤ 12 ਚਲਤ 18 ਜਿਹਦੇ ਬੰਦਾ ਤੁਰਦਾ 18 ਸਵਾਸ ਆਉਂਦੇ, ਬੈਸਤ 12 ਚਲਦਾ 18 ਸੋਬਤ ਚੱਲ ਹੈ 30 ਸੁੱਤੇ ਹੋਏ ਨੂੰ 30 ਸਵਾਸ ਆਉਂਦੇ, ਉਮਰੇ ਉਹ ਘੱਟਦੀ ਗ੍ਰਸਤੀਆਂ ਦੀ, ਮੈਥਨ ਕਰਤੇ 64 ਚਾਲੇ ਜਿਹੜੇ ਗ੍ਰਸਤ ਕਰਦੇ ਤੇ 64 ਸਵਾਸ ਆਉਂਦੇ, ਕਿਉਂ ਨਾ ਭਜੇ ਜਗਦੀਸ਼, ਜਿਹੜਾ ਬਹੁਤੇ ਵਿਸ਼ੇ ਵਿਕਾਰ ਭੋਗੂ ਉਹ ਮੌਤ ਦਾ ਕੱਫਣ ਸਿਰਾਣੇ ਪਹਿਲਾਂ ਰੱਖ ਲੈ, ਫਿਰ ਮੈਂ ਹੁਣ ਛੇਤੀ ਸਿਵਿਆਂ ਨੂੰ ਜਾਣਾ, ਗੱਜ ਕੇ ਬੋਲੋ ਗੱਜ ਮੁਆਫ ਕਰਨਾ। ਆ ਜਿਹੜੀਆਂ ਡਬਲ ਸੇਜਾਂ ਇਹਨੀ ਜਤ ਸਾਤਾ ਸਤਿਆ ਨਾਸ਼ ਕਰ ਸਕਿਆ, ਗ੍ਰਹਿਸਥੀ ਪੁਰਸ਼ ਨੂੰ ਵੀ ਬਿਨਾਂ ਪੁੱਤਰ ਭਾਵਨਾ ਤੋਂ ਆਪਣੀ ਔਰਤ ਦੇ ਨੇੜੇ ਨਹੀਂ ਜਾਣਾ ਚਾਹੀਦਾ, ਇੰਨਾ ਸੰਜਮ ਹੋਣਾ ਚਾਹੀਦਾ, ਨਹੀਂ ਤਾਂ ਦੋਨੋਂ ਹੀ ਜਿਵੇਂ ਦੋ ਆਰਣੀਆਂ ਆਪਸ ਵਿੱਚ ਘਿਸਣ ਅੱਗ ਪੈਦਾ ਹੋ ਕੇ ਸੜ ਕੇ ਕੋਲਾ ਤੇ ਰਾਖ ਬਣ ਜਾਣੀਆਂ, ਇਸ ਤਰ੍ਹਾਂ ਗ੍ਰਹਿਸਥੀ ਦੋਨੋਂ ਰੂਹਾਂ ਵਿਸ਼ੇ ਵਿਕਾਰਾਂ ਦੀ ਅੱਗ ਨੂੰ ਪੈਦਾ ਕਰਕੇ ਦੋਨੋਂ ਜੀਵਨ ਤਬਾਹ ਕਰ ਜਾਂਦੇ। ਇੰਨੀ ਜ਼ੋਰਤ ਆਮ ਗਿਆਨੀ ਧਿਆਨੀ ਕਹਿੰਦੇ ਨਹੀਂ ਗੱਲ ਕਹਿਣ, ਕਿਉਂਕਿ ਮਹਾਤਮਾ ਦੇ ਸੇਵਾਦਾਰ ਕਰਕੇ ਬੇਨਤੀ ਕਰਦੇ ਕਿ ਬਚੋ ਭਾਈ, ਸੋਰਾ ਵਿਚਾਰ ਗ੍ਰਸਤ ਆਸ਼ਰਮ ਜਿਹੜਾ ਬਹੁਤ ਵੱਡਾ ਪੁੱਤਰ ਭਾਵਨਾ ਲਈ ਗ੍ਰਸਤ ਹੈ, ਜਿਹੜਾ ਵਿਸ਼ੇ ਵਿਕਾਰ ਲਈ ਗ੍ਰਸਤ ਭੋਗਦਾ, ਉਹਨੂੰ ਮਹਾਰਾਜ ਨੇ ਕਿਹਾ ਕਾਮੀ ਕੀੜਾ ਨਰਕ ਪਰਿਆ ਨਰਕੇ ਮਾਹੇ ਏਕ ਨਿਮਕ ਸੁਖ ਕਾਰਨ ਹੈ ਫਿਰ ਫਿਰ ਜੋਨੇ ਬਾਜੀ, ਕਾਮ ਕ੍ਰੋਧ ਕਾਇਆ ਕੋ ਗਾਲੇ ਜੋ ਕਾਂਚਨ ਤੁਹਾਗਾ ਢਾਲੇ। ਇਸ ਕਰਕੇ ਗ੍ਰਸਤੀ ਸੱਜਣਾ ਨੂੰ ਸੰਜਮ ਦਾ ਜੀਵਨ ਗ੍ਰਹਿਣ ਕਰਨਾ ਚਾਹੀਦਾ, ਤੇ ਜਦੋਂ ਸ਼ਰਾਬਾਂ ਕਬਾਬਾਂ ਦੇ ਆਂਡੇ ਖਾਣੇ ਤੇ ਮਨ ਵਾਸ ਕੇ ਖਵਾਉਣ, ਮਨ ਵਾਸਤਾ ਉਹਨਾਂ ਸਾਧਾਂ ਦਾ ਨਾ ਹੋਇਆ, ਪੀਲੀ ਪੱਤੀ ਖਾਏ ਜੋ ਤਿੰਨਾਂ ਸਤਾਵੇ ਕਾਮ, ਨਿਤ ਪ੍ਰਤ ਹਲਵਾ ਖਾਂਦੇ ਤਾਂ ਕੀ ਜਾਣੇ ਰਾਮ, ਦਰਖਤਾਂ ਦੇ ਪੀਲੇ ਪੱਤੇ ਜਿਹੜੇ ਡਿੱਗਿਓ ਸੀ ਝੜ ਕੇ ਪਾਣੀ ਚ ਭਿਓ ਕੇ ਪਾਣੀ ਪੀਂਦੇ ਰਹੇ, ਉਹਨਾਂ ਤੋਂ ਤਾਂ ਇਹ ਕਾਮ ਵਸ ਨਾ ਹੋਇਆ, ਤੇ ਜਿਹਨੇ ਰੋਜ਼ ਮੀਟ ਸ਼ਰਾਬਾਂ ਦੇ ਆਂਡੇ ਖਾਣੇ ਉਹ ਮਨ ਕਿੱਥੋਂ ਵਸ ਕਰ ਲੈਣਗੇ, ਇਹ ਕਹਿੰਦੇ ਸਾਡਾ ਮਨ ਨੀ ਵਸ ਹੁੰਦਾ, ਮਨ ਵਸ ਕਰਨ ਵਾਲੇ ਪਾਸੇ ਤੁਰੋ ਵੀ, ਮਨ ਵਾਸ ਐਵੇਂ ਹੋ ਜੂ, ਮਨ ਵਾਸ ਕਰਨ ਵਾਲਾ ਰਸਤਾ ਅਪਣਾਉਣਾ ਪੈਣਾ, ਰਹੋ ਵਿਚਾਰ ਗੁੱਸਾ ਨਾ ਕਰਿਓ, ਮੈਂ ਤੁਹਾਡੇ ਜੀਵਨ ਨੂੰ ਸਧਾਰਨ ਵਾਸਤੇ ਬੇਨਤੀ ਕਰ ਰਿਹਾ, ਕਿਤੇ ਯਾਦ ਕਰੋਗੇ ਕਿਸੇ ਮਹਾਤਮਾ ਨੇ ਗੱਲ ਕਹੀ, ਅੱਜ ਸ਼ਾਇਦ ਮੇਰੀਆਂ ਗੱਲਾਂ ਤੁਹਾਨੂੰ ਖੋਝੀਆਂ ਤੇ ਕੜਵੀਆਂ ਦੁਖਦਾਇਕ ਪ੍ਰਤੀਤ ਹੋਵਣ, ਪਰ ਸਮਾਂ ਆਏਗਾ ਤੇ ਯਾਦ ਕਰੋਗੇ ਮਹਾਤਮਾ ਦਾ ਸੰਗ ਹਮੇਸ਼ਾ ਨਹੀਂ ਮਿਲਦਾ ਹੁੰਦਾ। ਸੰਤ ਸਮਾਗ ਮਹਾਰਾਜ ਦਾ ਤੁਲਸੀ ਦੁਰਲਭ ਦੋਏ, ਸੁੱਤਦਾਰਾ ਤੇ ਲਕਸ਼ਮੀ ਪਾਪੀ ਕਹਿ ਕੇ ਹੋਏ, ਅਸੀਂ ਲੋਕਾਂ ਨੇ ਨਾ ਦੇਸਾਂ ਨੂੰ ਲੈਣ ਕੀ ਆਉਣਾ, ਪਤਾ ਨੀ ਮੈਂ ਕਹਿੰਦਾ ਖਮਨੀ ਕਿਸੇ ਕਰਮ ਦਾ ਡੰਡ ਮਹਾਰਾਜ ਨੇ ਮੈਨੂੰ ਇਸ ਦੇਸ਼ ਚ ਦਿੱਤਾ, ਨਾ ਇੱਥੇ ਕੋਈ ਤੀਰਥ, ਨਾ ਕੋਈ ਮਹਾਤਮਾ ਦਾ ਸੰਗ, ਨਾ ਕੋਈ ਗੁਰੂ ਪੀਰਾਂ ਦੇ ਅਸਥਾਨ ਇਸ ਧਰਤੀ ਤੇ, ਇਹ ਭੋਗ ਭੂਮੀ ਹੈ। ਖਬਰੀ ਹਜ਼ਾਰ ਸਾਡਾ ਤੋੜਿਆ, ਜਿਹੜੇ ਸਾਧੂ ਆਉਂਦੇ ਮੈਂ ਉਹਨਾਂ ਦੇ ਉਲਟ ਬੋਲਦਾ ਸੀ, ਇਹ ਲੈਣ ਕੀ ਜਾਂਦੇ ਮਹਾਰਾਜ ਨੇ ਮੇਰਾ ਵੀ ਹਕਾਰ ਤੋੜਿਆ। ਮੈਂ ਕਹਿੰਦਾ ਚਲੋ ਮੈਨੂੰ ਤਾਂ ਕਿਸੇ ਕਰਮ ਦੀ ਸਜ਼ਾ ਹੁਣ ਨਾਲ ਲੱਗਦਾ, ਜਿਹੜਾ ਕੰਮ ਪਾਸੇ ਮੈਂ ਤੁਰਿਆ, ਸੰਗਤ ਨੂੰ ਤਾਂ ਕਹਿ ਜਾਂ ਵੀ ਭਜਨ ਕਰੋ, ਰੱਜ ਕੇ ਬੋਲੋ ਸਾਧ ਸ਼ਾਇਦ ਮਹਾਰਾਜ ਇਸ ਢੰਗ ਨਾਲ ਮੇਰਾ ਵੀ ਕਲਿਆਣ ਕਰ ਦੇਵੇ, ਤੁਹਾਡੀ ਸੇਵਾ ਦੇ ਬਹਾਨੇ ਸੰਗਤ ਦੇ ਮਿੱਤਰ ਮੇਰਾ ਵੀ ਭਲਾ ਹੋ ਜਾਏ, ਜਿਹੜੇ ਕਿਸੇ ਨੂੰ ਸੁਧਾਰਾਂਗੇ। ਹਾਂਜੀ, ਇਹ ਰੱਬ ਦੀ ਸ੍ਰਿਸ਼ਟੀ, ਜਿਹੜਾ ਮਾਲੀ ਰਾਜੇ ਦੇ ਬਾਗ ਵਿੱਚ ਸੋਹਣੇ ਪੌਦੇ ਲਾਉਂਦਾ, ਹਾਂਜੀ ਸੋਹਣੇ ਗੁਲਦਸਤੇ ਬਣਾਉਂਦਾ, ਸੋਹਣੀਆਂ ਫੁਹਾਰੇ ਲਾਉਂਦਾ ਔਰ ਸੋਹਣੇ ਫਲਦਾਰ ਪੇੜ ਲਾਉਂਦਾ, ਬਾੜ ਕਰਕੇ ਸੁਰੱਖਿਆ ਕਰਦਾ, ਫਿਰ ਰਾਜਾ ਉਸ ਮਾਲੀ ਨੂੰ ਖੁਸ਼ ਹੋ ਕੇ ਅਸ਼ੀਰਵਾਦ ਦਿੰਦਾ। ਇਹ ਸਾਰਾ ਸੰਸਾਰ ਵਾਹਿਗੁਰੂ ਦਾ ਬਾਗ ਹੈ। ਹਰ ਕਾ ਬਾਗਰਾ ਨਾਚੇ ਬਿੰਦੀ ਮੈਂ ਸਾਗਰ, ਜਿਹੜਾ ਵਾਹਿਗੁਰੂ ਦੇ ਬਾਗ ਨੂੰ ਸੁਧਾਰਦਾ, ਇਹਦੀ ਰੱਖਿਆ ਕਰਦਾ ਹੈ ਬਾੜ ਕਰਕੇ, ਫਿਰ ਵਾਹਿਗੁਰੂ ਉਸ ਮਾਲੀ ਨੂੰ ਕੁਝ ਨਾ ਕੁਝ ਤਾਂ ਦੇਵੇਗਾ। ਇਹਨਾਂ ਅਸੀਂ ਇਸ ਢੰਗ ਨਾਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੋ ਗਏ। ਗੱਜ ਕੇ ਬੋਲੋ ਸਾਧੂ, ਨਹੀਂ ਸਾਧੂ ਸੰਤ ਆਉਂਦੇ ਆ ਆ ਘਰਾਂ 'ਚ ਚੇਲੇ ਚੇਲੀਆਂ ਦੇ ਲੁਕ ਛਿਪ ਕੇ ਦਿਨ ਕੱਟ ਕੇ ਤੁਰ ਜਾਂਦੇ ਇੰਡੀਆਂ, ਪਰ ਮੈਂ ਗੁਰਦੁਆਰਿਆਂ 'ਚ ਆ ਕੇ ਕਿਉਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਦਾ? ਮੇਰਾ ਵੀ ਭਲਾ ਹੋ ਜਾਏ ਤੁਹਾਡੀ ਸੇਵਾ ਨਾਲ, ਤੁਸੀਂ ਬਚਨ ਮੰਨ ਲਓ ਤੇ ਤੁਹਾਡਾ ਵੀ ਭਲਾ ਹੋ ਜਾਏ, ਕਿਉਂਕਿ ਆਪ ਜਪੋ ਅਵਰਹਿ ਨਾਮ ਜਪਾਵੋ, ਗੁਰੂ ਦਾ ਹੁਕਮ ਵੀ ਹੈ ਤੇ ਜਿਹੜਾ ਵੀ ਹੁਕਮ ਤੇ ਤੁਰੇਗਾ ਫਿਰ ਮਹਾਰਾਜ ਕਿਰਪਾ ਕਰੇਗਾ। ਕਿਸੇ ਦਿਨ ਦਿਨ ਜ਼ਿਆਦੇ ਤਾਂ ਲੱਗ ਜਾਣਗੇ, ਕਿਰਪਾ ਹੋਵੇਗੀ ਜਦੋਂ ਗੁਰੂ ਨਾਨਕ ਦੇ ਹੁਕਮਾਂ ਦੀ ਪਾਲਣਾ ਕਰਾਂਗੇ। ਅੱਜ ਨਾ ਹੋਊ, ਕੱਲ ਨਾ ਹੋ, ਐਸ ਜਨਮ ਨਾ ਹੋ, ਅਗਲੇ ਹੋ, ਅਗਲੇ ਹੋ, ਕਰੇਗਾ ਇਹ ਨਾ ਕਿਤੇ ਨਰਕ ਤੇ ਨਹੀਂ ਜਾਣ ਦੇਣ ਲੱਗੇ। ਮਹਾਰਾਜ ਗੁਰੂ ਗ੍ਰੰਥ ਬਾਣੀ ਪੜ੍ਹਦੇ ਬਾਣਾ ਪਾਇਆ, ਫਿਰ ਵੀ ਕਿਰਪਾ ਕਰਨ ਜਿਹੜਾ ਗੁਰੂ ਦਾ ਬਣ ਜਾਂਦਾ ਉਹਨੂੰ ਲਾਜ ਹੁੰਦੀ। ਭਗਵਾਨ ਤੱਕ ਭਗਵਾਨ ਨੂੰ ਸ਼ਰਮ ਪੈ ਗਈ, ਲਾਜ ਰੱਖਦੇ ਬੀਬੀਆਂ ਦਾੜੀਆਂ ਲਾਜ ਰੱਖਣੀ ਪੈਂਦੀ ਆ। ਤੁਰਾਓ ਵਿਚਾਰ, ਉਹ ਕਹਿਣ ਲੱਗੇ ਆਹ ਮੰਤਰ ਇਹਦਾ ਜਾਪ, ਅਜਾਨ ਦੇਵਤਾ ਆਵੇਗਾ, ਉਹ ਤੈਨੂੰ ਗੱਲ ਦੱਸ ਜਾਏਗਾ, ਉਵੇਂ ਫਿਰ ਕਰੀ ਤੇਰਾ ਕੰਮ ਹੋ ਜਾਊ। ਜਦੋਂ ਬੰਦੇ ਨੂੰ ਗਰਜ ਹੋਵੇ ਨਾ, ਇਹ ਨਾ ਇਹਨੂੰ ਨੀਂਦ ਆਉਂਦੀ ਹੈ ਨਾ ਭੁੱਖ ਆਉਂਦੀ, ਚਾਹੇ ਮਾਇਆ ਦੀ ਗਰਜ ਚਾਹੇ ਪਦਾਰਥਾਂ ਦੀ ਗਰਜ, ਆ ਬੀਬੀਆਂ ਨੂੰ ਪੁੱਤ ਦੀ ਗਰਜ ਹੁੰਦੀ, ਖੂਹਾਂ 'ਚ ਬਹਿ ਬਹਿ ਕੇ ਵਧਾਉਂਦੀ। ਗੱਜ ਕੇ ਬੋਲੋ ਸਤਨਾਮ, ਕਿੰਨੇ ਕੁ ਪਾਪੜ ਮਿਲਦੀਆਂ, ਪੁੱਤ ਮਿਲ ਜਾਏਗਾ। ਗਰਜੀ ਬੰਦਾ ਸਭ ਕੁਝ ਕਰਨਾ, ਜਿਹੜਾ ਬਗਰਜ ਬੰਦਾ ਨਾ ਉਹ ਹਮੇਸ਼ਾ ਮਾੜਾ ਕੰਮ ਕਰੂ। ਗਰਜ ਰੱਖਣੀ ਚਾਹੀਦੀ ਕਾਹਦੀ? ਗਿਆਨ ਦੀ, ਵਿਚਾਰ ਦੀ, ਮਾੜੇ ਕੰਮਾਂ ਦੀ ਗਰਜ ਨਹੀਂ ਰੱਖਣੀ ਚਾਹੀਦੀ। ਸਵਾਰਥ ਦੀ ਭਗਤੀ ਨਹੀਂ, ਪਰਮਾਰਥ ਦੀ ਕਰਨੀ ਚਾਹੀਦੀ, ਪਰਮਾਰਥ ਨੂੰ ਮੁੱਖ ਰੱਖ। ਕਈ ਸਵਾਰਥ ਨਾਲ ਤਾਂ ਮਹਾਤਮਾ ਕਹਾਉਣਗੇ, ਮੁੰਡਾ ਕੁੜੀ ਮਿਲ ਜਾਏ, ਸਾਨੂੰ ਕੋਈ ਬਿਮਾਰੀ ਹਟ ਜਾਏ, ਸਾਡਾ ਜੀ ਕੋਈ ਮੁਕੱਦਮਾ ਜਿੱਤਿਆ ਜਾਏ, ਜੇਲੇ ਕਿਤੇ ਕੰਮ ਹੋ ਜਾਏ, ਫਿਰ ਫੂਨ ਤੋਂ ਵੀ ਜਾਂਦੇ। ਗੱਜ ਕੇ ਬੋਲੋ ਸਾਧਨਾ, ਕਹਿੰਦੇ ਸਾਨੂੰ ਚਤਰਾਈ ਨਾ ਮਿਲ ਗਿਆ, ਕਿਉਂਕਿ ਰੋਜ਼ ਬਾਹ ਪੈਂਦਾ ਹੀ ਰਹਿੰਦਾ। ਇਹ ਤਾਂ ਜੇ ਕਿਤੇ ਮਹਾਤਮਾ ਆਉਂਦੇ ਹੋਣ, ਰਾਹ ਛੱਡ ਕੇ ਵੀ ਪਾਸੇ ਨੂੰ ਨਿਕਲ ਜਾਂਦੇ, ਇੰਨੇ ਬੇਵਕੂਫ ਹੋਏ। ਪਰ ਉਹ ਵਿਚਾਰ ਅਸੀਂ ਦੇਖੇ ਆ, ਕਈ ਬੰਦੇ ਜਿਹੜੇ ਗਰਜ ਹੁੰਦੀ, ਪੈਰਾਂ ਦੀਆਂ ਤਲੀਆਂ ਜ਼ਬਾਨਾਂ ਨਾਲ ਚੱਕਣ ਤੱਕ ਜਾਂਦੇ, ਦਾੜੀਆਂ ਨਾਲ ਚਰਮ ਝਾੜ ਤੱਕ ਜਾਂਦੇ, ਤੇ ਜਿਹੜੇ ਕੰਮ ਹੋ ਜਾਏ ਅਸੀਂ ਤਾਂ ਕਿਸੇ ਸਾਧ ਸੰਤ ਨੂੰ ਮੰਨਦੇ ਹੀ, ਤੇ ਤੂੰ ਨਾ ਮੰਨੇਗਾ ਤੇ ਤਾਂ ਉਹਨਾਂ ਤੇ ਕਿਹੜਾ ਆਕਾਸ਼ ਛੱਜਾ ਟਿਕਣ ਲੱਗਾ, ਤੇਰੀ ਮਨੌਤ ਨਾਲ ਉਹਨਾਂ ਨੂੰ ਕੀ ਫਰਕ ਪੈਣ ਲੱਗਾ। ਉਹ ਤਾਂ ਐਸਾ ਵਾਸਤਾ ਦਿੰਦੇ ਆ, ਹਰ ਸੁਖ ਜਾ ਕੇ ਨੇ ਬੈਰੀ ਬੀਤ ਸਮਾਨ ਕਹੋ ਨੰਗ ਸੁਣ ਰਹੇ ਮਨਾ ਗਿਆਨੀ ਤਾਰੇ ਬਖਾਨ। ਜਿਹੜੇ ਹੁਣ ਗੰਗਾ ਦੇ ਕਿਨਾਰੇ ਬਹਿ ਕੇ ਨਾ ਭੁੱਖ ਪਿਆਸ ਦੀ ਪ੍ਰਵਾਹ ਕੀਤੀ, ਕੀਤੀ ਸ਼ਬਦ ਦੀ ਕਮਾਈ, ਸ਼ਬਦ ਦੀ ਕਮਾਈ ਦਾ ਸਵਾਦ ਤਾਂ ਆਇਆ ਜਿਹਦਾ ਸ਼ਬਦ ਜਪ ਦੇ ਮੋਹਰੇ ਆ ਕੇ ਖੜ ਜਾਏ, ਦੱਸ ਵੀ ਕੀ ਸੁਣ। ਮੂਲ ਮੰਤਰ ਜਪਣ ਦਾ ਤਾਂ ਸਵਾਦ ਤਾਂ ਆਇਆ ਨਾ, ਬਾਬਾ ਨਾਨਕ ਮੋਹਰੇ ਆ ਕੇ ਖੜ ਜਾਏ ਭਜਨ ਕਰ, ਔਰ ਖੁਦ ਉਹਨਾਂ ਦੇ ਚਰਨਾਂ ਨਾਲ ਜੁੜ ਜਾਏ, ਇਹ ਸਵਾਦ। ਤੇ ਜਿੰਨਾ ਚਿਰ ਮਹਾਰਾਜ ਸਾਹਮਣੇ ਆਏ ਨੇ, ਇਹਦਾ ਮਤਲਬ ਇਹ ਨਹੀਂ ਕਰਨੋਂ ਹਟ ਜਾਣਾ, ਕਰੀ ਚਲੋ। ਕਿਸੋ ਕਿਸੋ ਕੂਕੀ ਹੈ ਨਾ ਸੋਈ ਹੈ ਆਸਾਰ, ਰਾਤ ਦਿਵਸ ਕੇ ਕੂਕਣੇ ਕਾਗੋ ਕਸੁਣੈ ਪਕਾਰ। ਕੱਜ ਕੇ ਬੋਲੋ ਸਾਧਨਾ, ਟਾਈਮ ਕੱਢਿਆ ਕਰੋ, ਕਿਉਂਕਿ ਮੈਂ ਘੜੀ ਦੇ ਟਾਈਮ ਨਾਲ ਕਥਾ ਨਹੀਂ ਮੇਰੇ ਤੋਂ, ਸ਼ੁਰੂ ਜ਼ਰੂਰ ਕਰਾਂਗਾ ਟਾਈਮ, ਉੱਪਰ ਕੇ ਓਵਰ ਟਾਈਮ ਮੇਰੇ ਤੋਂ ਲੱਗ ਜਾਊਂ। ਇਸ ਕਰਕੇ ਘਬਰਾਇਓ ਨਾ, ਜਰਾ ਹੌਸਲਾ ਰੱਖ ਕੇ ਚੌਂਕੜੇ ਲਾਇਆ ਕਰੋ ਵੱਧ ਟਾਈਮ, ਤਾਂ ਜੋ ਉਹਨੇ ਲਾਭ ਤੁਹਾਨੂੰ ਜ਼ਿਆਦਾ ਹੋਵੇ। ਮੇਰੇ ਪਾਸ ਟਾਈਮ ਥੋੜਾ, ਜਿਹੜੇ ਟਾਈਮ ਥੋੜਾ ਹੋਵੇ ਬੰਦਾ ਜ਼ੋਰ ਲਾ ਕੇ ਕੰਮ ਕਰਦਾ। ਹੁਣ ਭਾਈ ਸੂਰਜ ਛਿਪਣ ਵਾਲਾ ਛੇਤੀ ਛੇਤੀ ਨਵਿੜ ਲਈ, ਫਿਰ ਵਿਦਵਾਨਾਂ ਦੀ ਉਮਰ ਵੀ ਬਹੁਤੀ ਲੰਬੀ ਨਹੀਂ ਹੁੰਦੀ, تھوڑی ہوں دماغی بندے ابھی بھی یہ کہنے بھی ہالے کام کرنے والے بہت پے ہیں رب نے ڈیوٹی بڑی لائی ہو تھوڑی عمر چنی کی ڈیوٹی انے کے نیپرے چڑھے جان سے چنگا نہیں درگاہ سانو بھی جم راجا پالن نہ کر لے تیری ڈیوٹی تو کر کے گیا بچے چڑھ کے آ گیا اس بہانے پھر جمنا پوے گا ڈج کے بولو سکنا ہوں تریو آ جمن مرن مٹا پہ اپنا کام جڑا پورا کر دئیے جنہ کو مہاراج وہ حکم آ رہا نبھا جائیے وفاداری نہ ڈیوٹی ہیرا فیری نہ رہے گرو صاحب کرپا آپ کری جان بندہ نہیں کچھ کر سکتا بندے کی چترائی کچھ کر سکتی کراؤن والے ہو کاٹ کی پتری کہاں کرے بپری خلابن ہارو جن اہ تو کاٹ دیا پتریاں کراؤن والا تو واحد گرو جہاں شبد کی کیتی کمائی دیوتا پچھوں آواز آئی بھی کمیں یاد کرتا وہ کہتا وہ سامنے تھا کہتا بھی تم کمائی بڑی کیتی میں تیرے سامنے نہیں آ سکتا دیکھو نام کی کمائی کنا بڑا کہتا جی تو سامنے نہیں آ سکتا میں تو پوچھنا کی کہتا نہیں تین مہاتما نے کہا گل دس کے جاؤ کہتا کی کہتے گھبرا نا تیری کمائی بالکل صحیح ہو رہی جی میں کئی بار کسی ڈاکٹر کو آپ علاج کرا کالے پی جانے آرام نہیں آتا دوے ڈاکٹر کو چل جانے وہ ایک ٹیكے جا ایک کیپسول نہ آرام آ جاتا کہتے ڈاکٹر سیاح نہیں پچھلے ڈاکٹر کا علاج صحیح آ رہا سی تالا پی گیا ان بہانا جا وڈیائی ملے اس طرح کئی بار بجن کرتے ہیں کہنا جی فلانے مہاتما ہو گیا چھتی گیان ہو گیا ایسی گل نہیں ہوں گیان اتنے بھی ہو جانا سی جی ٹکے رہتے ہاں جی پھر میں بھی پھڑ گئے کئی بندے گرسکھ میں امرتاری پھڑکے ہوئے بیٹھے جن بانا لا کے انمتیاں تو گرمنتر بھالتے پھر گج کے بولو سب دیکھے ہوئے میں کر کے کہہ رہے ہیں اس طرح ڈولیا نہ کرو ترے رہو گرو مہاراج اج نہیں کل نہیں ضرور کرپا کرنا سدگرو سو ساتھ سنگ جی کہن لگا گل یہ ہے کہ تسی پچھلے جنم چ ایک سو ایک قتل کیتا جدو بہتے پاپ ہوئے نا تھوڑی آتم کمب گئی جدو بندہ پاپی ہو جائے تو دھرتی آکاش میں چل دے پھر یہ سہارا پاؤ پاپی نو کوئی کتے ٹوئی نہیں ملتی پھر مہاتما ہی ہے جڑا پاپی نو گل لا لا دنیا کا منش پاپی نو نہیں سامھ سکتا پاپی نو جدو سامبھو مہاتما یا گرو پیر سامنے ہمیشہ مہاتما کو آ کے انہیں شبد دسیا بھی کمائی کہندے تو اس شبد کی کمائی صحیح کیتی اس جنم پیچھے بھی کرتا رہے ہیں ہوں بھی کرتا رہے ہیں تیرا سو قتل دا پاپ جڑا وہ دھوتا ہوں ایک قتل دا پاپ باقی رہن دے کارن تینو برہم گیانی بولے تست پاؤن لگ گیا ہوں تو ہاتھی لگ گیا پوچھ والی گل رہ گئی گھبرا کیوں ڈٹ کے اس شبد کی کمائی کری چل جو شبد ہے بابا سودن جی لاپا ہے پاپ دھوتا گیا پردہ پھٹ گیا کہ اگے آتما ساکشات کرو پھر واسطہ کی ہوگی برہم دیسا ہے برہم سنیے برہم برہم بکھانیے آتم پسارا کرن ہارا ایک بنا نہ جانیے سب گھٹ رام بولا ہے راما بولا ہے رام بنا کو بولا ہے پڑھ لینا ہور چیز ہے پرتکھ کرنا الہ دی وستو گج کے بولو سکنا میں بےنتی کرتا سی اس طرح بھجن کرنے والے تھوڑے وچوں بھی کچھ گرسکھاں نے میری بھنوں نو رکاوٹ پی سکتی کیونکہ اکثر گرو کی سنگت ہے جنہوں کی خمنی کوئی کتنے بیٹھا ہے آپ گرو نانک صاحب بھی سنگت خود بہتے بچ سنگت ہر پرب وسا جی یہ نہیں کہا جا سکتا بھی سارے ادھورے پتا نہیں سنگت کہڑی روح کتنے بیٹھی تا ہی سنگت کو گرو روح کہتے گرو خود بچ پرکاش مہاراج خود شہید مرید حاضر ہوں جیسے کتھا وارتا ہوں خود آنا پہنتا ہوں سو وہ پھر واحگرو جلے پریمی ڈولن لگ جانا جان کسی مہاتما کے روپ جان خود ڈائریکٹ بھی کسی ویلے کرپا کرتا ایک پھر آواز بڑی میٹھی منوہر آواز اس واحگرو ਉਹ ਆਵਾਜ਼ ਕਿਉਂ ਦਿੰਦਾ? ਜਿਵੇਂ ਇੱਥੇ ਕੋਈ ਅੰਨਾ ਬੰਦਾ ਬੈਠਾ, ਆਪਾਂ ਦੂਰ ਬੈਠੇ, ਉਹ ਅੰਨਾ ਬੰਦਾ ਸਾਡੇ ਪਾਸ ਆਉਣਾ ਚਾਹੁੰਦਾ, ਉਹਨੂੰ ਨਾ ਦਿਸਣ ਦੇ ਕਾਰਨ ਉਹ ਸਾਡੇ ਕੋਲ ਪਹੁੰਚ ਨਹੀਂ ਸਕਦਾ। ਅੰਨਾ ਵੀ ਆਵਾਜ਼ ਮਾਰਦਾ, ਲਾਨਾ ਸਿਆ ਮੈਂ ਕਿਰਪਾ ਆਉਣਾ ਚਾਹੁੰਦਾ, ਤੂੰ ਮੈਨੂੰ ਦੱਸ, ਬੋਲ ਕੇ ਦੱਸ ਮੈਂ ਕਿਹੜੇ ਰਾਸਤੇ ਭਰਾ ਆਵਾਂ, ਜਾਂ ਮੈਨੂੰ ਆਪ ਆ ਕੇ ਲੈ ਜਾ। ਗੋਏ ਢੰਗ ਹੈ ਨਾ, ਮੈਂ ਅੰਦਲੇ ਹਰ ਨਾਮ ਲਗਤੀ ਟੋਣੀ, ਜਾਂ ਤਾਂ ਉਹਦੀ ਛੋਟੀ ਡਬੋਰੀ ਫੜ ਕੇ ਆਪਾਂ ਉਹਨੂੰ ਪਿੱਛੇ ਪਿੱਛੇ ਤੋਰ ਲਈਏ, ਗੁੱਟ ਫੜ ਕੇ ਲੈ ਜਾਈਏ, ਇਹ ਤਰੀਕਾ। ਜਾਂ ਆਵਾਜ਼ ਮਾਰੀਏ, ਸੂਰਮਾ ਸਿੰਘ ਜੀ ਮੈਂ ਇੱਥੇ ਇਸ ਦਿਸ਼ਾ 'ਚ ਬੈਠਾ, ਤੇ ਤੂੰ ਇੰਨੀ ਕਦਮ ਦੂਰੀ ਤੇ ਆ, ਇਸ ਰਾਸਤੇ ਆਵਾਜ਼ ਨੂੰ ਸੁਣ ਕੇ ਇਹਦੀ ਸੇਧ ਮੁਤਾਬਕ ਮੇਰੇ ਵੱਲ ਆ ਜਾ, ਰਾਸਤੇ 'ਚ ਕੋਈ ਰੁਕਾਵਟ ਨਹੀਂ। ਜਾਂ ਫਲਾਨੇ ਕਦਮ ਦੇ ਉੱਤੇ ਇੰਨੇ ਖਾਲੀ ਆਊਗੀ, ਉੱਥੋਂ ਇਉਂ ਮੁੜ ਕੇ ਇਉਂ ਆ ਜਾ। ਦਾਦਾ ਉਹਨਾਂ ਜਿਹੜਾ ਆਵਾਜ਼ ਨੂੰ ਸੁਣ ਕੇ ਉੱਥੇ ਪਹੁੰਚ ਗਏ। ਇਸ ਤਰ੍ਹਾਂ ਜਿਹੜਾ ਜਗਿਆਸੂ ਆ ਨਾ, ਇਹ ਗਿਆਨ ਵਿਰਾਗ ਦੇ ਨਿਯੰਤਰ ਸੁਰਤੀ ਸਿਮਰਤੀ ਰੂਪੀ ਕੰਨ ਨਾ ਹੋਣ ਦੇ ਕਾਰਨ ਅੰਨਾ ਤੇ ਗੋਲਾ ਹੈ। ਨਾਮ ਦਾ ਅਭਿਆਸ ਰੂਪੀ ਜੇਬਾ ਨਾ ਹੋਣ ਦੇ ਕਾਰਨ ਗੁੰਗਾ, ਧਰਮ ਨਾ ਹੋਣ ਦੇ ਕਾਰਨ ਪੈਰੋਂ ਡੁੱਡਾ, ਸੇਵਾ ਨਾ ਹੋਣ ਕਰਕੇ ਹੱਥਾਂ ਤੋਂ ਟੁੰਡਾ, ਮਨ ਦੇ ਅੰਦਰ ਵਿਚਾਰ ਨਾ ਹੋਣ ਦੇ ਕਾਰਨ ਪਿੰਗਲਾ, ਬੁੱਧੀ ਅੰਦਰ ਗਿਆਨ ਨਾ ਹੋਣ ਦੇ ਕਾਰਨ ਇਹ ਕੁਸ਼ਟੀ ਰੋਗੀ ਬਿਮਾਰ, ਅਰਥੀ। ਸੋ ਸਾਧ ਸੰਗਤ ਜੀ, ਉਹ ਜਿਹੜੇ ਆਵਾਜ਼ ਦਿੰਦੇ ਨਾ, ਫਿਰ ਨਾਲ ਹੀ ਨੂੰ ਸੁਰਤੀ ਸਿਮਰਤੀ ਰੂਪੀ ਕੰਨ ਵੀ ਦਿੰਦੇ, ਗਿਆਨ ਬਰਾਗ ਰੂਪੀ ਨੇਤਰ ਵੀ ਦਿੰਦੇ, ਬਾਕੀ ਚੀਜ਼ਾਂ ਵੀ ਬਖਸ਼ਦੇ, ਸਾਰੇ ਤੱਤ ਪੂਰਾ ਕਰਦੇ। ਜਿਵੇਂ ਦਾਲ ਸਬਜ਼ੀ ਬਣਾਉਣੀ ਹੈ, ਲੂਣ ਦੀ ਵੀ ਲੋੜ ਹੈ, ਹਲਦੀ ਵੀ ਦੀ ਲੋੜ ਹੈ, ਮਸਾਲੇ ਦੀ ਵੀ, ਗੱਡਾ ਵੀ ਵਿੱਚ ਪੈਂਦਾ, ਘਿਓ ਵੀ ਪੈਂਦਾ, ਪਾਣੀ ਦੀ ਅੰਸ ਦੀ ਵੀ ਲੋੜ ਹੈ, ਅੱਗ ਦੀ ਵੀ ਲੋੜ ਹੈ, ਤਾਂ ਹੀ ਪਦਾਰਥ ਸਵਾਦਲਾ ਬਣਨਾ। ਇਸ ਤਰ੍ਹਾਂ ਵਾਹਿਗੁਰੂ ਦਾ ਸਿਮਰਨ ਕਰਦੇ ਵੀ ਬਾਕੀ ਸਾਧਨਾ ਦੀ ਲੋੜ ਹੈ, ਉਹਨਾਂ ਸਾਧਨਾ ਤੋਂ ਬਿਨਾਂ ਨਾਮ ਦਾ ਸਵਾਦ ਤੇ ਰਸ ਨਹੀਂ ਬਣਦਾ। ਗੱਜ ਕੇ ਬੋਲੋ ਸਾਧ। ਕਈ ਕਹਿੰਦੇ ਭਜਨ ਕਰਨ ਵਾਲਿਆਂ ਨੂੰ ਬਾਕੀਆਂ ਦੀ ਲੋੜ ਨਹੀਂ, ਉਹ ਲੋਕ ਭਜਨ ਨੂੰ ਜਾਣਦੇ ਨਹੀਂ ਕਿ ਭਜਨ ਕੀ ਹੈ। ਕਹਿਣਗੇ ਜੋਤ ਜਗਾਉਣੀ ਮਨ ਮਤ, ਧੂਪ ਦਿਖਾਉਣਾ ਮਨ ਮਤ, ਕੁੰਭ ਰੱਖਣਾ ਮਨ ਮਤ, ਨਾਰੀਅਲ ਰੱਖਣਾ ਮਨ ਮਤ, ਉਹਨਾਂ ਲੋਕਾਂ ਨੂੰ ਇਹਨਾਂ ਗੱਲਾਂ ਦਾ ਜਾਗੀ ਦਾ ਪਾਠ ਅਖੰਡ ਪਾਠ ਸਾਹਿਬ ਦੇ ਨਾਲ ਰੱਖਣਾ ਮਨ ਮਤ, ਉਹ ਫਲ ਮਨਮਤੀ ਹੈ ਜਿਹਨਾਂ ਨੂੰ ਇਸ ਚੀਜ਼ ਦਾ ਗਿਆਨ ਹੀ ਨਹੀਂ। ਕੱਲ ਨੂੰ ਹੋ ਸਕਦਾ ਉਹ ਕਹਿਣਗੇ ਕੜਾਹ ਪ੍ਰਸ਼ਾਦ ਦੀ ਦੇਗ ਰੱਖਣੀ ਵੀ ਮਹਾਰਾਜ ਦੇ ਹਜ਼ੂਰ ਮਨ ਮਤ, ਅਤੇ ਭੋਗ ਲਾਉਣਾ ਵੀ ਮਨ ਮਤ, ਕਿਉਂਕਿ ਕੁਝ ਗੁਰਬਾਣੀ ਦੇ ਸਿਧਾਂਤ ਔਰ ਗੁਰਸਿੱਖੀ ਦੇ ਨਿਯਮਾਂ ਤੇ ਉਹਨਾਂ ਨੇ ਚੋਟ ਹੀ ਨਹੀਂ ਮਾਰੀ, ਉਹਨਾਂ ਸਿਧਾਂਤਾਂ ਨੂੰ ਗੁਰੂ ਧਾਮਾਂ ਚੋਂ ਖਤਮ ਕਰ ਦਿੱਤਾ ਗਿਆ, ਜਿਹਦੇ ਕਾਰਨ ਅਸੀਂ ਖੁਆਰ ਹੋ ਰਹੇ ਹਾਂ। ਜੋਤ ਬਿਨਾਂ ਕਿਹਦਾ ਸਰਦਾ? ਬਿਜਲੀ ਜਗਾਉਂਦੇ ਕਿ ਨਹੀਂ? ਜੇ ਹੁਣ ਬਿਜਲੀ ਚਲੇ ਜਾਏ ਫਿਰ ਕੀ ਕਰੋਗੇ? ਘਿਓ ਦੀ ਜੋਤ ਨਾਲ ਹਵਨ ਵੀ ਕਰਦੀ ਹੈ, ਵਾਯੂ ਮੰਡਲ ਨੂੰ ਸੁਗੰਧਿਤ ਕਰਦੀ ਹੈ, ਗੰਦੇ ਪਰਮਾਣੂ ਨੂੰ ਜਿਵੇਂ ਇੰਨੀਆਂ ਰੂਹਾਂ ਬੈਠੀਆਂ, ਸਾਡੇ ਅੰਦਰੋਂ ਸਾਹ ਆ ਰਿਹਾ, ਪਰਮਾਣੂ ਗੰਦੇ ਹੁੰਦੇ। ਜੇ ਜੋਤ ਜਗੇਗੀ ਧੂਪ ਤੋਹੇਗਾ, ਵਾਯੂ ਮੰਡਲ ਸ਼ੁੱਧ ਹੋ ਤੇ ਮਨ ਜ਼ਿਆਦਾ ਟਿਕੂ, ਪਵਿੱਤਰ ਮੰਡਲ ਮਨ ਜ਼ਿਆਦਾ ਟਿਕਦਾ, ਬਦਬੋਦਾਰ ਔਰ ਗੰਦਗੀ ਵਾਲੇ ਪਰਮਾਣੂ ਭਜਨ ਚ ਡਰਤੀ ਟਿਕਣ ਨਹੀਂ ਦਿੰਦੇ। ਜਿਹੜੇ ਅਭਿਆਸ ਕਰਦੇ ਪਤਾ ਕੋਲ ਦਰਗੰਧੀ ਆਉਂਦੀ ਹੋਵੇ ਤੇ ਸ਼ਬਦ ਨਾਲੋਂ ਸੁਰਤ ਉਸਨੇ ਟੁੱਟ ਜਾਊ, ਉੱਥੇ ਨਾਸਾਂ ਘੁੱਟੂਗਾ ਕਿ ਸ਼ਬਦ ਨਾਲ ਜੁੜੂਗਾ। ਸਿਆਣੇ ਬੰਦੇ ਸੁੰਦਰ ਫਾਲਦਾਰ ਪੇੜ ਲਾਉਂਦੇ ਜਿੱਥੋਂ ਬਾਰਿਸ਼ ਨਾ ਆਵੇ, ਅਗਲੇ ਨੂੰ ਖੁਰਾਕ ਪੁਸ਼ਾਕ ਮਿਲੇ, ਦਰਖਤ ਲਾਉਂਦੇ ਛਾਇਆ ਮਿਲੇ, ਔਰ ਫਲਵਾੜੀਆਂ ਘਰਾਂ ਚ ਲਾਉਂਦੇ ਬਾਰਿਸ਼ ਨਾ ਆਵੇ, ਘਰਾਂ ਚ ਸੈਂਟਾਂ ਅਤਰ ਬਲੇਨ ਸੁਗੰਧੀਆਂ ਵਾਲੇ ਦਰਖ ਛਿੜਕਦੇ, ਸਮਝੇ ਕਿ ਨਹੀਂ? ਆਪਣੇ ਸਰੀਰ ਨੂੰ ਵੀ ਪਵਿੱਤਰ ਰੱਖਣ ਦਾ ਹਰ ਢੰਗ ਨਾਲ ਯਤਨ, ਮਨ ਨੂੰ ਪਵਿੱਤਰ, ਬੁੱਧੀ ਨੂੰ ਪਵਿੱਤਰ ਰੱਖਣ ਦਾ, ਇੰਦਰੀਆਂ ਨੂੰ ਪਵਿੱਤਰ ਰੱਖਣ ਦਾ ਹਰ ਪ੍ਰਕਾਰ ਦਾ ਯਤਨ ਕਰਦੇ, ਸਮਝੇ ਕਿ ਨਹੀਂ? ਜੇ ਨਾਰੀਅਲ ਰੱਖਣਾ ਮਨਮਤ ਸੀ ਤੇ ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਸਾਹਿਬ ਨੂੰ ਨਾਰੀਅਲ ਰੱਖ ਕੇ ਮੱਥਾ ਕਿਉਂ ਟੇਕਿਆ? ਗੁਰੂ ਗੋਬਿੰਦ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਨੂੰ ਕਿਉਂ ਮੱਥਾ ਟੇਕ ਕੇ ਗੱਦੀ ਦਿੱਤੀ? ਇਹਦਾ ਮਤਲਬ ਗੁਰੂ ਵੀ ਮਨਮਤ ਕਰਦੇ ਆ, ਅੱਜ ਹੀ ਇਹ ਗੁਰਮਤੀ ਹੈ ਜੰਮਿਆ। ਗੱਜ ਕੇ ਬੋਲੋ ਸਾਧਨਾ। ਜਪ ਜੀ ਸਾਹਿਬ ਪੜ੍ਹੇ ਤੋਂ ਬਿਨਾਂ ਗੁਰਸਿੱਖ ਦਾ ਕੋਈ ਕਾਰਜ ਸੰਪੂਰਨ ਨਹੀਂ, ਇਹ ਆਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੀ। ਇਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਨਾਲ ਜਪ ਜੀ ਦਾ ਪਾਠ ਜ਼ਰੂਰੀ ਹੈ। ਗੱਜ ਕੇ ਬੋਲੋ ਸਾਧਨਾ। ਇੱਕ ਰੌਲ ਵਿੱਚ ਪੰਜ ਪਾਠੀ ਹੋਣੇ ਜ਼ਰੂਰੀ, ਕਿਉਂਕਿ ਪੰਜ ਪ੍ਰਵਾਨ ਪੰਜ ਪ੍ਰਧਾਨ ਗਿਆ। ਕੱਲਾ ਪਾਠੀ ਹੋਵੇ, ਹੋ ਸਕਦਾ ਊਂਘ ਸਕਦਾ, ਆਲਸੀ ਹੋ ਸਕਦਾ, ਫਿਰਤੀ ਚੰਚਲ ਹੋ ਕੇ ਬਕਾਰੀ ਹੋ ਸਕਦੀ ਹੈ। ਮਹਾਰਾਜ ਨੇ ਗੁਰਸਿੱਖਾਂ ਦਾ ਹਰ ਕੰਮ ਸੰਗਤ ਰੂਪ ਚ ਕੀਤਾ। ਜਦੋਂ ਨਾਲ ਜਪਜੀ ਵਾਲਾ ਪਾਠੀ ਹੋ, ਹਵਨ ਵਾਲਾ, ਨਾਲੇ ਤਾਂ ਜੜੀਆਂ ਬੂਟੀਆਂ ਦਾ ਧੂਪ ਪਾਵੇ, ਨਾਲੇ ਭਜਨ ਕਰੇ, ਨਾਲੇ ਬ੍ਰਹਿਮੰਡ ਸ਼ੁੱਧ ਕਰਨਾ ਇੱਕ ਪੁੰਨ ਹੈ, دیوی دیوتے شہید مریدان کی خوراک ہے دھوپ جوت جڑی ساری خوراک ان پانی ہے دیوی روحان کی خوراک دھوپ اور جوت منی گئی سمجھے کہ نہیں جی انہوں کی خوراک نہ دیا گے وہ سارے پرکوپ کر کے سارے شریر روگ پیدا کر دیں گے باجو منڈل بگاڑ دیں گے بچال آن گے ہنیریاں آن گیا گڑے پہن گے ہور کئی طرح دیا بیماریاں پیدا ہو جان گیا جی انہوں نے خوراک دیا گے وہ سارے خوش ہو کے سانو آشیرواد دے کے ساتھ سنگ منڈل شدھ کرن ان تن ستے سد ہوا بندے بہت ہی محنت نہیں کرنی پو گی کیونکہ سارے لوگ جڑے اوت پروت گج کے بولو ستنا راجے کا راجے والا وزیراں کا وزیراں افسراں کا افسراں والا اہلکاراں کا منشیا سدیاں کا ستکار تھی کم بھنگ کر دوں گے جو پرکرتی کے دن مہن انہوں نے کم توڑ دوں گے سورج ہے سورج ہے چندرما چندرما تارے ہیں تارے بجلی ہیں بجلی اگ ہیں اگ بدھی ہیں بدھی ہیں ندیاں ہیں ندیاں ساگر ہیں ساگر دریاوا ہیں دریا ہیں کہڑی کہڑی پرکرتی کی شہر بند کر دوں گے کئی کہتے جی ہندو مت جی ہندو مرتے ہیں وہ پانی پیندے تو پانی کا کچھ اور پینا چاہیے ہندو اگ نہ روٹی پکا تو اگ کسی اور چیز نہ بنا لینی چاہیے ہندوؤں سورج نظیرا دیکھنے واسطے کوئی اور سورج کر لینا چاہیے جہیا فنڈامینٹل رب نے چیزاں بنائی وہ ساری سانجیاں اسے نہ ہندوؤں کا بہن ہے نہ کسی اور اس طرح جوتاں دھوپ جا پرکرتی کے جڑے نجم ہیں وہ سارے سانجے بنائے گئے ہیں گج کے بولو سب جندے رہن واسطے ہوا کی ہندو نو بھی لوڑ ہے مسلمان بھی آپ بھی لوڑ ہے ٹھیک ہے یہ نہیں پتا بھی گرمت کی ہے ہندو مت کی مسلمان مت کی ہے جہاں جتنے جا کے گرسکھ نے پہنچنا نہ اتنے ہندو ہے نہ اتنے مسلمان ہے نہ اتنے کوئی ہور دھرم رہتا اتنے تو سارے واحگرو کی جوت ہے ایک پتا ایک اس کے ہم بار وہ میرا گرہائی سن بیتا جیو ہمارا بل بل جاسی ہر درشن دیو دکھائی سن بیتا دھوری کو بل جائی اے من تیرا بھائی باپ ملوا مر مر تو اے من تے کو دیسا سن میتا ہوں تیری سرن آئی آیا پر میرو دیو اپدیسا مان نہ کیجے سرن پریجے کرے سو بھلا منائیے بانی کی کہہ رہی گج کے بولو ستنام کمب رکھنا جی مان مت پانی تا ہر جگہ ضروری ہے آ چوٹیاں پانی کے نہ لاؤ گردوارے کڑا پرشادی دیو کو جل رکھنا ضروری ہے اور جن گرو کے تیرتھ ہے جل کنارے بنائے گئے اٹھ سر تیرتھ دیوی تھاپ ہے پور بھی لگا پانی سارے تیرتھ پانی تو شروع ہوتے پانی پتا ہے جگت کا کون گرو پانی پتا پھر کمب کی نندا کیویں ہو سکتی ہے پانی بچوں رتن پنے دیر کیا مدانی پانی چو چودہ رتن پیدا ہوئے جرا پانی کی نندا کرتا واحگرو کی نندا کرتا پانچ تات واحگرو تو پیدا ہوئے واحگرو کا سروپ ہے مویا جیو دیا گت ہو گیا جی سر پائی ہے پانی تو پھر گرو گرانتھ صاحب کی تابیا جل رکھنا پاپ کیویں ہویا گرو گرانتھ جدو پہلا پرکاش کیتا سروور پانی وچ کیتا گیا دربار بنا کے ہرمندر صاحب امرتسر اور پہلا اشنان کر کے چرن دھو کے پھر اندر بڑھتے ہیں پھر پانی کی نندا سکھ کیویں کر سکتا جہاں اشنان تو بنا کوئی کرتبیہ ہی نہیں شروع ہوتا کر اشنان سمر پرو اپنا منتن پے اروک مرمتی وہ لوگ ہے جڑے پانی کی مہانتا نہیں جانتے گج کے بولو سات پانی تو بعد بانی شروع ہوں پہلا پانی کا دیہ سے من شدھ کرا گے تو پھر بانی پڑھا گے بانی من شدھ کر دی پانی تن شدھ کر دا کسی مہاتما کی سنگت نہ لوگوں نے کرنی چونج گیانی بن گئے لوگوں گرمت دے دے ناست کر کے اور منمکھ بنا کے رساتل ول تک ہی جا رہے ہیں پہلا گرمت آپ کا لگا لوگوں گرمت پھر بن لو ودیارتھی بنے نہیں استاد پہلے بنے بیٹھے معاف کرنا یہاں لوگوں نے سکھی کی ڈنڈ لا کے رکھ دیتی سکھی کے جڑے نجما روپی تورے سن انہوں نے کٹ بڈ کر کے رکھتا سکھی کا محل کی جڑی چھت سی تھی دھرتی پہ آ ڈگی جدو مکان کے تھملے ہی کھچ دیا گے مکان کھڑے گا کد مکان کھڑے کرنے واسطے ہر چیز کی لوڑ ہے سیمٹ ہے سیمٹ اٹا ہے اٹھا سریا ہے سریا لکڑ ہے لکڑ ہر چیز مکان ہے یہ کھڑکیاں بھی ہے دروازے بھی ہے سارا رل کے ہی مکان بنتا سڈیا اکھا بھی ہے نک بھی ہے منہ بھی ہے ہاتھ پیر بھی گندگی کے استھان بھی ہے منہ کی مہانتا گندگی کے استھانہ نے کھائی جاؤ گے تو کڈو گے کتوں ساری چیز جہی ہے اپنی جگہ کے اتنے مہان ہے جوت اپنی جگہ مہان جل اپنی جگہ مہان دھرتی اپنی جگہ مہان اگ اپنی جگہ مہان جی اگ نہ ہوگی تو لنگر کون پکاؤ اگ تو بنا آئے کی سیوا کیویں کرو گے کہتے اسی اگ نو نہیں منتے مردہ کون نہیں ਨਾ ਆਗ ਨੂੰ ਮੰਨੋ ਨਾ ਪਾਣੀ ਨੂੰ ਮੰਨੋ, ਬੰਦਾ ਖਤਮ ਹੋ ਜਾਏਗਾ। ਗੱਜ ਕੇ ਬੋਲੋ ਸਤਨਾਮ। ਇਹਨਾਂ ਨੂੰ ਇਹ ਨੀ ਪਤਾ ਵੀ ਹਿੰਦੂ ਪੋਣਾ ਕੀ ਹੈ ਤੇ ਸਿੱਖ ਪੋਣਾ ਕੀ ਹੈ, ਇਹ ਗੱਲਾਂ ਸਮਝਣੀਆਂ ਪੈਣੀਆਂ। ਮੈਂ ਬੇਨਤੀ ਕਰ ਰਿਹਾ ਸੀ ਉਹ ਇੱਕ ਆਵਾਜ਼ ਨੰਬਰ, ਉਸ ਆਵਾਜ਼ ਦਾ ਨਾਮ ਹੈ ਅਨਹਤ ਆਵਾਜ਼, ਅਨਾਹਤ ਆਵਾਜ਼, ਅਨਾਹਤ ਆਵਾਜ਼ ਆ ਕੇ ਉਹ ਬੜੀ ਸਰੀਦੀ। ਉਹ ਫਿਰ ਸੁਣ ਕੇ ਹੈਂਜੀ, ਮੈਂ ਅੰਧਲੇ ਹਰ ਨਾਂ ਲਗਟੀ ਟੋਹਣੀ, ਇਹ ਬੰਦਾ ਬਾਣੀ ਦੀ ਟੋਹਣੀ ਟੇਕ ਲੈ ਕੇ ਆਵਾਜ਼ ਦੀ ਉਹਦੇ ਕੋਲ ਪਹੁੰਚ ਜਾਂਦਾ। ਜਿਵੇਂ ਅੰਨੇ ਨੂੰ ਆਵਾਜ਼ ਦੇਈਏ ਨਾ ਉਹ ਪਹੁੰਚ ਜਾਂਦਾ, ਅੰਨਾ ਆਵਾਜ਼ ਉਦੋਂ ਤੱਕ ਦਿੰਦਾ ਜਾਂਦਾ, ਭਾਈ ਮੈਂ ਕਿੱਥੇ ਆ ਗਿਆ, ਮੈਨੂੰ ਦੱਸੀ ਚੱਲ, ਮੇਰੇ ਰਾਹ ਚ ਰੁਕਾਵਟ ਨਾ, ਮੈਂ ਤੇਰੇ ਤੁਰ ਪਿਆ। ਜਿਹੜਾ ਅਸੀਂ ਵਾਰ ਵਾਰ ਬਾਣੀ ਪਾਣੀ ਸਿਮਰਨ ਕਰਨਾ, ਇਹ ਵਾਹਿਗੁਰੂ ਨੂੰ ਆਵਾਜ਼ ਦੇਣੀ ਹੈ। ਜਿਹੜਾ ਵਾਹਿਗੁਰੂ ਨੇ ਸਾਨੂੰ ਪਿਆਰ ਨਾਲ ਉੱਤਰ ਦੇਣਾ ਵੀ ਭਾਈ ਇੱਧਰ ਆ ਜਾ, ਇੱਥੋਂ ਖਿੜਕ ਨਾ ਜਾਈ। ਜੈ ਮਹਾਂ ਭਿਆਨ ਦੂਤ ਜਮ ਦਲਾ, ਇਹ ਸਤਿਗੁਰੂ ਆਵਾਜ਼ ਦੇ ਰਿਹਾ ਤੇਰੇ ਰਾਸਤੇ ਚ ਆਹ ਰੁਕਾਵਟਾਂ ਹਨ। ਠੀਕ ਹੈ ਜੀ, ਪੁਲਿਸ ਰਾਤਕਾ ਪੰਥ ਦੇਹਦਾ, ਬੈਤਾਰਣੀ ਨਦੀ ਦਾ ਘਾਟ ਹੈ, ਤੇਰੇ ਰਾਸਤੇ ਵਿੱਚ ਆ ਸੰਸਾਰ ਸਾਗਰ ਹੈ, ਇਹਦੇ ਵਿੱਚ ਵੇਸ਼ਾਂ ਬਕਾਰਾਂ ਦਾ ਜਾਲ ਹੈ, ਲੋਕ ਪ੍ਰਲੋਕ ਰੂਪੀ ਦੋ ਕਿਨਾਰੇ, ਮੋਹ ਰੂਪੀ ਦਲਦਲ ਹੈ, ਲੋਭ ਰੂਪੀ ਸਾਧ ਸੰਗਤ ਜੀ ਆਪਣੇ ਘੁੰਮਣ ਘੇਰੀਆਂ ਹਨ, ਕਾਮ ਕ੍ਰੋਧ ਰੂਪੀ ਬੜਬੜੇ ਮਗਰਮੱਛਾਂ ਹਨ, ਹੰਕਾਰ ਰੂਪੀ ਚਟਾਨਾਂ ਹਨ, ਜ਼ਿੰਦਗੀਆਂ ਰੂਪੀ ਜਹਾਜ਼ ਹਨ, ਬਾਰਿਸ਼ਾਂ ਰੂਪੀ ਤੇਜ਼ ਹਵਾ ਚੱਲਦੀ ਹੈ, ਵੇਖੀ ਕਿਤੇ ਜ਼ਿੰਦਗੀਆਂ ਰੂਪੀ ਜਹਾਨ ਹੰਕਾਰ ਰੂਪੀ ਚਟਾਨਾਂ ਨੇ ਟਕਰਾ ਕੇ ਚਕਨਾ ਚੂਰ ਨਾ ਹੋ ਜਾਣ। ਆ ਕਿੰਨੇ ਜ਼ਿੰਦਗੀਆਂ ਰੂਪੀ ਜਹਾਜ਼ ਰੋਜ਼ ਚਕਨਾ ਚੂਰ ਹੋ ਰਹੇ ਨੇ, ਹੋ ਰਹੇ ਨੇ, ਸ਼ਰਾਬਾਂ ਕਬਾਬਾਂ ਨਾਲ ਆਪਣੇ ਜੀਵਨ ਤਬਾਹ ਕਰ ਰਹੇ, ਕਾਮ ਕਰੋ ਤੇ ਕੀੜੇ ਬਣ ਕੇ ਜ਼ਿੰਦਗੀਆਂ ਰੂਪੀ ਜਹਾਜ਼ ਕਿਵੇਂ ਸੰਸਾਰ ਸਾਗਰ ਵਿੱਚ ਰੋਜ਼ ਗਰਕ ਰਹੇ, ਵਿਸ਼ਿਆਂ ਵਿਕਾਰਾਂ ਦੇ ਜਾਲ ਵਿੱਚ ਗਰਕ ਰਹੇ, ਕਾਮ ਕ੍ਰੋਧ ਰੂਪੀ ਮਗਰਮੱਛ ਕਿੰਨਿਆਂ ਨੂੰ ਸਬੂਤਿਆਂ ਨੂੰ ਨਿਗਲ ਰਹੇ। ਬੰਦੇ ਨੇ ਬਾਹਰ ਦੇ ਮਗਰ ਬੱਚਾਂ ਤੋਂ ਦੁਨੀਆਂ ਦੇ ਸਫ਼ਰ ਤੈਅ ਕਰਨ ਵਾਸਤੇ ਕਿੰਨੀਆਂ ਕਿੰਨੀਆਂ ਚੀਜ਼ਾਂ ਰਚ ਲਈਆਂ, ਪਰ ਪ੍ਰਲੋਕ ਦਾ ਸਫ਼ਰ ਤੈਅ ਕਰਨ ਵਾਸਤੇ ਜਿਹੜਾ ਗੁਰੂ ਨਾਨਕ ਨੇ ਬੇੜਾ ਬਣਾ ਕੇ ਦਿੱਤਾ, ਉਸਦੇ ਬਹਿਣ ਨੂੰ ਵੀ ਤਿਆਰ ਨੇ। ਡੱਜ ਕੇ ਬੋਲੋ ਸਾਧਨਾ। ਤਾਂ ਹੀ ਬਾਬੇ ਫਰੀਦ ਨੇ ਕਿਹਾ, ਬੇੜਾ ਬੰਧ ਨਾ ਸਕਿਓ ਬੰਧਨ ਕੀ ਵੇਲਾ, ਪਰ ਸਰਵਰ ਜਾ ਪੁੱਛ ਲਿਆ ਤਬ ਤਾਰਨ ਦੁਹੇਲਾ, ਹੱਥ ਨਾ ਲਾਈ ਕੁਸੰਬੜੇ ਜਲ ਜਾ ਸੀ ਢੋਲਾ, ਦੁੱਧਾ ਖਣੀ ਨਾ ਆਵੀ ਫਿਰ ਹੋਏ ਨਾ ਮੇਲਾ। ਜਿਵੇਂ ਗਾਂ ਦੇ ਥਣਾ ਚੋਂ ਦੁੱਧ ਕਾਲੀਏ ਮੁੜ ਕੇ ਵਿੱਚ ਨਹੀਂ ਵੜਦਾ, ਮਨੁੱਖ ਜਨਮ ਸ਼ਾਇਦ ਫਿਰ ਮਿਲੇ ਜਾਂ ਨਾ ਮਿਲੇ, ਇਸ ਕਰਕੇ ਸੁਵੀਰ ਮਾਨਸ ਜਨਮ ਦੁਲੰਬ ਹੈ, ਉਸ ਨਾ ਵਾਰ ਵਾਰ ਜਿਉ ਬਾਨ ਫਲ ਪਾ ਕੇ ਹੋਏ ਗਿਰ ਹੈ, ਬੋਹਰ ਨਾ ਲੱਗ ਹੈ ਡਾਲ। ਇਸ ਕਰਕੇ ਪਿਆਰੋ ਤੁਹਾਨੂੰ ਕਦਰ ਨਹੀਂ, ਸਾਨੂੰ ਮਹਾਤਮਾ ਜੀ ਦੀ ਕਦਰ ਸਮਝਾਈ, ਤਾਂ ਮੈਂ ਬੇਨਤੀ ਕਰਦਾ ਤੁਸੀਂ ਵੀ ਇਸ ਦੇਹ ਦੀ ਕਦਰ ਕਰੋ, ਇਹਨੂੰ ਮਾੜੇ ਕੰਮਾਂ ਵਿੱਚ ਵਿਅਰਥ ਨਾ ਹੋ, ਕਿਉਂਕਿ ਮਾਨਸ ਜਨਮ ਬੜ ਪੁੰਨੇ ਪਾਇਆ, ਹਰ ਰਾਵਣ ਵੇਰਾ ਰਾਮ, ਹਰ ਜਪਦਿਆਂ ਢਿੱਲ ਨਾ ਕੀਜੇ ਮੇਰੀ ਜਿੰਦੜੀਏ, ਮਤ ਜਾਪੈ ਸਾ ਆਵੈ ਕੇ ਨਾ ਆਵੈ ਰਾਮ। ਉਹ ਜਿਹੜੀ ਆਵਾਜ਼ ਬ੍ਰਹਮ ਗਿਆਨੀ ਨੇ ਸੁਣੀ ਹੈ ਨਾ, ਉਹਨੂੰ ਉਹਨੇ ਆਕਾਸ਼ੀ ਬਾਣੀ ਕਿਹਾ, ਗਗਨੀ ਬਾਣੀ ਕਹਿ ਲਓ, ਹੈਂਜੀ ਅਕਾਲੀ ਬਾਣੀ ਕਹਿ ਲਓ, ਗੁਰਬਾਣੀ ਕਹਿ ਲਓ, ਜੋ ਮਰਜ਼ੀ ਕਹਿ ਲਓ, ਸਾਰੇ ਉਹਦੇ ਨਾਂ ਹੈ। ਉਹਨਾਂ ਨੇ ਫਿਰ ਉਸ ਆਵਾਜ਼ ਦਾ ਜਿਹੜੇ ਅਨੁਭਵ ਕੀਤਾ ਨਾ ਮਹਾਤਮਾ ਬ੍ਰਹਮ ਗਿਆਨੀਆਂ ਨੇ, ਉਹਨੇ ਫਿਰ ਉਸ ਆਵਾਜ਼ ਨੂੰ ਸਦਾ ਵਾਸਤੇ ਲੈਣ ਲਈ ਹੁਣ ਕਿਹਾ ਕਿ ਅਸੀਂ ਤਾਂ ਹੁਣ ਇਹ ਆਵਾਜ਼ ਸੁਣ ਲਈ ਹੈ, ਇਹਦਾ ਆਨੰਦ ਲੈਂਦੇ ਹਾਂ, ਤੇ ਜਿਹੜੇ ਆਮ ਪ੍ਰਾਇਮਰੀ ਦੇ ਵਿਦਿਆਰਥੀ ਹੈ ਉਹ ਇਸ ਆਵਾਜ਼ ਨੂੰ ਸੁਣ ਨਹੀਂ ਸਕਦੇ, ਨਾ ਸਮਝ ਸਕਦੇ, ਨਾ ਉਹਨਾਂ ਦੀ ਹਾਲੇ ਕੰਮਤਾ, ਕਿਉਂਕਿ ਉਹਨਾਂ ਦੀ ਕਲਾਸਾਂ ਹਾਲੇ ਰਹਿਣੀਆਂ, ਜਮਾਤ ਪਾਸ ਕਰਨਗੇ ਤੇ ਉਸ ਜਮਾਤ ਤੇ ਪਹੁੰਚਣਗੇ। ਉਹਨਾਂ ਨੂੰ ਬਾਹਰ ਇੱਕ ਇਸ ਤਰ੍ਹਾਂ ਦੀ ਆਵਾਜ਼ ਬਣਾ ਦਿੱਤੀ ਜਾਏ ਜਿਹਦੇ ਦੁਆਰਾ ਉਹਨਾਂ ਦੇ ਮਨ ਵਿੱਚ ਉਸ ਅਨਹ ਦੀ ਆਵਾਜ਼ ਨੂੰ ਸਮਝਣ ਦਾ ਸ਼ੌਕ ਪੈਦਾ ਹੋਵੇ, ਉਹਨੇ ਉਸ ਆਵਾਜ਼ ਦਾ ਵਿਭਾਗ ਕਰਕੇ ਸਾਜ ਬਣਾਏ, ਉਸ ਆਵਾਜ਼ ਤੋਂ ਆਵਾਜ਼ਾਂ ਨੂੰ ਪਰਖਿਆ ਉਹਨਾਂ ਨੇ ਆਪਣੇ ਵਿਗਿਆਨ ਨੂੰ। ਮੁਰਲੀ ਬਾਂਸਰੀ ਦੀ ਆਵਾਜ਼ ਉਸ ਅਨਹਦ ਆਵਾਜ਼ ਨੂੰ ਛੁਪੀ ਹੋਈ, ਰਬਾਬ ਦੀ ਆਵਾਜ਼, ਕੈਂਚੀਆਂ ਦੀ ਆਵਾਜ਼, ਛੈਣਿਆਂ ਦੀ ਆਵਾਜ਼, ਢੋਲਕ ਦੀ ਆਵਾਜ਼, ਮਰਦੰਗ ਦੀ ਆਵਾਜ਼, ਸਰੰਗੀ ਦੀ ਆਵਾਜ਼, ਘੜਿਆਲ ਦੀ ਆਵਾਜ਼, ਸੰਖ ਦੀ ਆਵਾਜ਼, ਹੈਂਜੀ ਭੇਰੀ ਦੀ ਆਵਾਜ਼, ਨਗਾਰੇ ਦੀ ਆਵਾਜ਼, ਇਸ ਤਰ੍ਹਾਂ ਦੀਆਂ ਜਿਹੜੀਆਂ ਆਵਾਜ਼ਾਂ ਸੀ ਉਹ ਤੋਂ ਇਹ ਸਾਜ ਬਣਾਏ, ਇਹ ਮਹਾਤਮਾ ਨੇ ਬਣਾਏ। ਗੱਜ ਕੇ ਬੋਲੋ ਸਾਧਨਾ। ਜਿੰਨੇ ਸਾਜ ਹੈ ਨਾ, ਇਹ ਅਨਹਦ ਆਵਾਜ਼ ਦਾ ਇੱਕ ਰੂਪਾਂਤਰ ਹੈ। ਹੁਣ ਜਿਹੜੇ ਵੱਜਦੇ ਦੇਖੋ ਕਿਸ ਤਰ੍ਹਾਂ ਦੀਆਂ ਸਰੀਰੀਆਂ ਆਵਾਜ਼ਾਂ ਆਉਂਦੀਆਂ, ਕਿੰਨਾ ਬੰਦਾ ਸੜਿਆ ਤੱਪਿਆ ਆਵੇ, ਮਨ ਅਕਾਦਰ ਹੋ ਜਾਂਦਾ। ਜਿਹੜੇ ਇਹਦੇ ਨਾਲ ਫਿਰ ਰਾਗ ਬਣਾ ਕੇ ਰੀਤਾਂ ਬਣਾ ਕੇ ਬਾਣੀ ਗਾਈ ਜਾਏ, ਕਿੰਨਾ ਮਨ ਨੂੰ ਆਨੰਦ ਆਉਂਦਾ, ਖੇੜਾ ਵਿਗਾਸ ਪੈਦਾ ਹੁੰਦਾ। ਸਮਝੇ ਕਿ ਨਹੀਂ? ਇਹ ਅਣਹ ਦੀ ਆਵਾਜ਼ ਦਾ ਵਿਭਾਗ ਹੈ, ਪਰ ਇਹ ਸਾਜਾਂ ਦੀ ਆਵਾਜ਼ ਹੈ, ਉਹਦਾ ਵਿਭਾਗ ਹੈ ਆਹਤ ਆਵਾਜ਼। ਜਿੰਨਾ ਚਿਰ ਬਾਜੇ ਨੂੰ ਵਜਾਉਂਦੇ ਵੱਜਦਾ ਬਾਅਦ ਚੁੱਕ, ਸੰਗੀ ਤੇ ਗੱਜ ਫੇਰਦੇ ਹਾਂ ਵੱਜਦੀ ਬਾਅਦ ਖਮੋਸ਼, ਘੈਂਟੀ ਤੇ ਥੋੜਾ ਮਾਰਦੇ ਹਾਂ ਜਿੰਨਾ ਚਿਰ ਥੋੜਾ ਵੱਜਦਾ, ਆਵਾਜ਼ ਕੁਝ ਚਿਰ ਕੰਪਣਿਆ ਰਹਿੰਦੀ ਹੈ, ਬਾਅਦ ਖਤਮ ਲੈ ਹੋ ਜਾਂਦੀ ਆਪਣੇ ਅਣਹਦ ਵਿੱਚ, ਫਿਰ ਸਾਹ ਸਪੂਕ ਮਾਰਦੇ ਹਾਂ, ਆਵਾਜ਼ ਆਉਂਦੀ ਤੋਂ ਬਾਅਦ ਵਿੱਚ ਫੇਰ ਲੀਨ ਹੋ ਜਾਂਦੀ, ਕਿਉਂਕਿ ਉਹ ਅਣਹਦ ਜੋ ਪੈਦਾ ਹੋਈ ਅਣਹਦ ਵਿੱਚ ਲੀਨ ਹੋ। ਠੀਕ ਹੈ? ਜਿਵੇਂ ਆਕਾਸ਼ ਚੋਂ ਹਵਾ ਪੈਦਾ ਹੋਈ, ਹਵਾ ਚੋਂ ਅੱਗ ਪੈਦਾ, ਅੱਗ ਚੋਂ ਪਾਣੀ, ਪਾਣੀ ਚੋਂ ਧਰਤੀ, ਜਦੋਂ ਪਰਲੋ ਹੁੰਦੀ ਹੈ ਹੈਂਜੀ, ਪਾਣੀ ਵਿੱਚ ਧਰਤੀ ਲੀਨ ਹੋ ਜਾਂਦੀ ਹੈ, ਪਾਣੀ ਅੱਗ ਵਿੱਚ ਲੀਨ ਹੋ ਜਾਂਦਾ, ਅੱਗ ਹਵਾ ਵਿੱਚ ਲੀਨ ਹੋ ਜਾਂਦੀ, ਹਵਾ ਆਕਾਸ਼ ਵਿੱਚ ਲੀਨ ਹੋ ਜਾਂਦੀ, ਆਕਾਸ਼ ਕੰਮ ਰਜੋ ਸਤੋ ਗੁਣ ਵਿੱਚ ਸਤੋ, ਇਹ ਤਿੰਨੇ ਮਾਇਆ ਦੀਆਂ ਸਾਂ, ਮਾਇਆ ਵਿੱਚ ਲੀਨ, ਮਾਇਆ ਅਵਿਆਗਤ ਵਿੱਚ, ਅਵਿਆਗਤ ਚੇਤਨ ਵਿੱਚ ਲੀਨ ਹੋ ਜਾਂਦੀ। ਗੱਜ ਕੇ ਬੋਲੋ ਸਤ, ਇਹਨੂੰ ਕਹਿੰਦੇ ਅਣਹਦ ਆਵਾਜ਼। ਇਹ ਉਸ ਆਵਾਜ਼ ਦਾ ਵਿਭਾਗ, ਇਹ ਆਹਤ ਬਾਜੇ ਹੈ, ਜਿਹੜੇ ਇਹਨਾਂ ਨੂੰ ਗਾ ਗਾ ਕੇ ਉਹਦੇ ਨਾਲ ਜੁੜ ਜਾਂਗੇ, ਫਿਰ ਅੰਦਰੋਂ ਅਨਾਹਤ ਰਾਗ ਪੈਦਾ ਹੋਊ। ਇਹ ਕਦੋਂ ਪੈਦਾ ਹੋਵੇਗਾ? ਮੂੰਦਲੀਏ ਦਰਵਾਜੇ ਬਾਜੀ ਅਲੇ ਅਨਹਦ ਬਾਜੀ, ਗੁਰ ਤਖਲਾਈ ਹੋਰੀ ਜਿਤ ਮਿਰਗ ਪੜਤ ਹੈ ਚੋਰੀ। ਮੂੰਦਲੀਏ ਦਰਵਾਜੇ ਤਾਂ ਬਾਜੀ ਅਲੇ ਅਨਹਦ ਬਾਜੀ, ਜਿਹੜੇ ਦਸੇ ਗੋਲਕਾਂ, ਦਸੇ ਇੰਦਰੀਆਂ ਨੌਏ ਗੋਲਕਾਂ ਨੂੰ ਵਿਕਾਰਾਂ ਵੱਲੋਂ ਜਿਹੜਾ ਰੋਕਣਾ, ਇਹ ਬੰਦ ਕਰਨਾ, ਵਿਕਾਰਾਂ ਤੋਂ ਰਹਿਤ ਹੋ ਕੇ ਮਨ ਨੂੰ ਇਕਾਗਰ ਕਰਕੇ, ਸਮਾਧੀ ਲਾ ਕੇ, ਸ਼ਬਦ ਨਾਲ ਸੁਰਤੀ ਨੂੰ ਜੋੜ ਕੇ, ਉਹਨਾਂ ਪੁਨਾ ਚਿੰਤਨ ਅਭਿਆਸ ਕਰਨਾ ਲੰਬਾ ਅਰਸਾ, ਔਰ ਫਿਰ ਵਿਅਕਤੀ ਨੂੰ ਉੱਜਲ ਤੇ ਪਵਿੱਤਰ ਕਰਕੇ ਜਿਹੜਾ ਆਤਮਾ ਦਾ ਅੰਦਰ ਭਾਨ ਵੇਖਣਾ, ਫਿਰ ਤੁਸੀਂ ਇਸ ਅਨਹਦ ਰਾਗ ਨੂੰ ਸੁਣ ਸਕਦੇ ਹੋ। ਗੱਜ ਕੇ ਬੋਲੋ ਸਤ। ਪਰ ਇਹ ਮੇਰੇ ਕਹਿਣ ਨਾਲ ਗੱਲ ਨਹੀਂ ਖਤਮ ਹੋ ਜਾਣੀ, ਇਹਦੇ ਲਈ ਤੁਹਾਨੂੰ ਕਮਾਈ ਆਪ ਕਰਨੀ ਪੈਣੀ। ਜਿਵੇਂ ਕੋਈ ਬੰਦਾ ਬੈਠਾ ਹੈ ਨਾ, ਉਹਨੂੰ ਕੋਈ ਰਸਤਾ ਪੁੱਛਦਾ ਰਾਹੀਂ, ਉਹ ਦੱਸ ਦਿੰਦਾ, ਜੇ ਕਹੇ ਵੀ ਹੁਣ ਮੇਰੇ ਥਾਂ ਉਹ ਪਹੁੰਚ ਜਾਏ ਜਾਂ ਮੈਨੂੰ ਪਹੁੰਚਾ ਦੇ, ਪਹੁੰਚਣ ਵਾਸਤੇ ਤੁਹਾਨੂੰ ਆਪ ਖੇਚਲ ਕਰਨੀ ਪੈਣੀ। ਅਸੀਂ ਤਾਂ ਤੁਹਾਨੂੰ ਰਾਹ ਦੱਸ ਰਹੇ, ਤੁਰਨਾ ਤੁਹਾਨੂੰ ਖੁਦ ਪੈਣਾ। ਗੱਜ ਕੇ ਬੋਲੋ ਸਾਧ। ਰਾਹ ਦਾਰੀ ਦਾ ਖਰਚਾ ਵੀ ਨਾਲ ਲੈਣਾ ਪੈਣਾ, ਸ਼ਰਧਾ ਰੂਪੀ ਪੂੰਜੀ, ਕੋਈ ਜਿਹੜੇ ਰਾਹੀ ਜਾਂਦਾ ਤੇ ਖਰਚਾ ਤਾਂ ਲੈਣਾ ਪੈਂਦਾ ਹੀ ਹੈ, ਜੇਬ ਖਰਚ। ਕਿੱਥੇ ਜੇਬ ਖਰਚਾ, ਮਾਇਆ ਨੀ ਜਾਣੀ ਪ੍ਰਲੋਕ ਚ, ਭਾਵੇਂ ਬੈਂਕਾਂ ਜਿੰਨੀਆਂ ਮਰਜ਼ੀ ਬੋਲੀਆਂ ਕਰੀ ਚਲੋ, ਜੇ ਮਾਰ ਕੇ ਕਨੇ ਜਾਹੇ ਨਾ ਕੋਸਾ, ਹਰ ਕਾ ਨਾਮ ਮਹਾਂ ਸੰਗ ਤੋਸਾ, ਜੇ ਪੈਟੈ ਮਹਾਂ ਅੰਧ ਗਵਾਰਾ, ਹਰ ਕਾ ਨਾਮ ਤਹਿ ਸੰਗ ਯਾਰਾ। ਕਿੰਨੀ ਸਰਲ ਬਾਣੀ ਚ ਸੁਖਮਣੀ ਚ ਸਮਝਾ ਰਹੇ, ਸੁਖਮਣੀ ਦੇ ਨਾਲ ਨਾਲ ਵਿਚਾਰਿਆ ਕਰੋ ਮਹਾਰਾਜ ਕੀ ਕਹਿ ਰਹੇ। ਸੋ ਸਮਾਂ ਬੇਅੰਤ ਹੋ ਗਿਆ ਹੈ, ਕੱਲ ਨੂੰ ਫਿਰ ਇਸ ਪ੍ਰਕਰਨ ਨਾਲ ਹੀ ਪ੍ਰਕਰਨ ਆਪਾਂ ਜੋੜਾਂਗੇ, ਕਿਉਂਕਿ ਗਿਆਨ ਦਾ ਮਾਰਗ ਸਮਿਆਂ ਅੰਦਰ ਸੀਮਤ ਨਹੀਂ, ਨਾ ਸਮਿਆਂ ਵਿੱਚ ਗਿਆਨ ਹੋ ਸਕਦਾ, ਨਾ ਲਿਆ ਜਾ ਸਕਦਾ, ਨਾ ਦਿੱਤਾ। ਸੋ ਜਦੋਂ ਗਿਆਨ ਲੈ ਲਈਏ ਤੇ ਸਮਿਆਂ ਦੀ ਮਿਹਨਤ ਭੁੱਲ ਜਾਂਦੀ, ਸਮਾਂ ਬੰਦਾ ਲਾਉਂਦਾ ਮਾਇਆ ਲਈ, ਪਦਾਰਥਾਂ ਹੋਰ ਕੰਮਾਂ ਲਈ, ਜਦੋਂ ਕੁਝ ਪ੍ਰਾਪਤੀ ਹੋ ਜਾਂਦੀ ਹੈ, ਕਸ਼ਟ ਰਸਤੇ ਦੇ ਭੁੱਲ ਜਾਂਦੇ, ਅਭਿਆਸ ਵਿੱਚ ਕਈ ਅੜਚਨਾਂ ਤੇ ਰੁਕਾਵਟਾਂ ਕਈ ਵਾਰੀ ਆਉਂਦੀਆਂ, ਕਈ ਵਾਰੀ ਆਰਾ ਵੀ ਅਭਿਆਸੀਆਂ ਨੂੰ ਕਰਾਉਣਾ ਪੈਂਦਾ, ਨੀਰਾ ਮਾਲਾ ਫੇਰ ਕੇ ਨੀਰਾ ਮਿਲ ਜਾਂਦਾ, ਕਈ ਵਾਰੀ ਬੰਦ ਬੰਦ ਵੀ ਘਟਾਉਣੇ ਪੈਂਦੇ, ਕਈ ਵਾਰੀ ਆਲੂ ਵਾਂਗ ਦੇਗਾਂ ਚ ਵੀ ਗੁਰੂ ਦੇ ਹੁਕਮ ਉਬਲਣਾ ਪੈਂਦਾ ਕਿ ਸਿੱਖ ਆ ਲੈ ਕੇ ਸਿੱਖ ਬੈਠਾ, ਸਿੱਖ ਦੀ ਮਜ਼ਲ ਜਿਹੜੀ ਸੌਖੀ ਨੇ, ਸਿੱਖ ਦੀ ਮਜ਼ਲ ਬੜੀ ਮਹਿੰਗੀ। ਕਈ ਵਾਰੀ ਮਨਸੂਰ ਵਾਂਗ ਸੂਲੀ ਤੇ ਟੰਗਾਉਣਾ ਪੈਂਦਾ, ਕਈ ਵਾਰੀ ਸ਼ਮਸ ਵਾਂਗ ਪੁੱਠੀ ਖੱਲ ਲਾਉਣੀ ਪੈਂਦੀ। ਸਿੱਖੀ ਮੁਸਲਮਾਨਾਂ ਚ ਵੀ ਹੈਗੀ ਹੈ, ਸਿੱਖੀ ਸਾਰਿਆਂ ਚ ਹੀ ਹੈ, ਸਿੱਖ ਕਿਸੇ ਪਾਸੇ ਬਣ ਜਾਓ, ਸਿੱਖ ਬਣਨਾ ਔਖਾ, ਸਿੱਖ ਸਤਿਯੁਗ ਵੀ, ਦੁਆਪਰ ਵੀ, ਤ੍ਰੇਤੇ ਚ ਗੁਰੂ ਵੀ ਅਨਾਦੀ ਹੈ, ਸਿੱਖ ਵੀ ਅਨਾਦੀ, ਗੁਰਬਾਣੀ ਵੀ ਅਨਾਦੀ ਹੈ, ਇਹ ਚੀਜ਼ਾਂ ਅੱਜ ਦੀਆਂ ਥੋੜੇ ਇਹਨਾਂ ਦਾ ਆਦੰਤ ਹੈ ਹੀ ਕੋਈ, ਅਨਾਦੀ ਕਾਲ ਤੋਂ ਗੁਰਮਤ ਚੱਲੀ ਆ ਰਹੀ, ਇਹ ਨਹੀਂ ਵੀ ਗੁਰਮਤ 500 ਸਾਲ ਤੋਂ ਆਈ ਹੈ, ਗੁਰਮਤ ਵੀ ਅਨਾਦੀ, ਗਿਆਨ ਵੀ ਅਨਾਦੀ। ਗੱਜ ਕੇ ਬੋਲੋ ਸਭ, ਇਹ ਚੀਜ਼ਾਂ ਦੀ ਕੋਈ ਆਦ ਨਹੀਂ। ਇਹ ਗੁਰਬਾਣੀ ਗੁਪਤ ਹੋ ਜਾਂਦੀ ਹੈ, ਕਿਉਂ? ਜਿਹੜੇ ਜਗਿਆਸੂਆਂ ਦੇ ਹਿਰਦੇ ਮਲੀਨ ਹੋ ਜਾਂਦੇ ਨਾ, ਉਹ ਸਮਝਣ ਜੋਗੇ ਨਹੀਂ ਰਹਿੰਦੇ, ਬਾਣੀ ਪਹਿਲਾਂ ਵੀ ਮੌਜੂਦ ਸੀ, ਗੁਪਤੀ ਬਾਣੀ ਪ੍ਰਗਟ ਹੋਈ, ਹਿਰਦੇ ਮਲੀਨ ਹੋਣ ਕਰਕੇ ਬਾਣੀ ਸਾਡੇ ਹਿਰਦੇ ਚ ਗੁਪਤ ਹੋ ਗਈ। ਮਹਾਰਾਜ ਨੇ ਗਿਆਨ ਦੇ ਕੇ ਹਿਰਦਿਆਂ ਨੂੰ ਸੇਵਾ ਕਰਾ ਸ਼ੁੱਧ ਕਰਕੇ ਉਸ ਬਾਣੀ ਨੂੰ ਫੇਰ ਪ੍ਰਗਟ ਕਰਤਾ। ਇਹ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੱਜ ਦੀ, ਇਹ ਅਨਾਦੀ ਕਾਲ ਦੀ, ਗੁਰੂ ਵੀ ਅਨਾਦੀ, ਉਹਨਾਂ ਦਾ ਗਿਆਨ ਤੇ ਉਹਨਾਂ ਦੀ ਗੁਰਬਾਣੀ, ਗੁਰਮਤ ਵੀ ਅਨਾਦੀ, ਸਿੱਖ ਵੀ ਅਨਾਦੀ ਤੋਂ ਤੁਰੇ ਆ ਰਹੇ। ਗੱਜ ਕੇ ਬੋਲੋ ਸਤ। ਸਾਧੂ ਇੱਕ ਸਿੱਖ ਹੋਇਆ ਪ੍ਰਹਲਾਦ, ਤੇ ਨੇ ਜ਼ੁਲਮ ਕੀਤਾ, ਇੱਕ ਨੇ ਭੂਤ ਨਹੀਂ ਭਲਾ, ਤੱਤੇ ਸਮਝੋ ਰੱਬ ਪ੍ਰਗਟ ਕਰ। ਤ੍ਰੇਤੇ ਦੁਆਬੇ ਚ ਵੀ ਸਿੱਖ ਹੋਏ, ਸੀਤਾ ਸਿੱਖ ਬਣੀ। ਜੇ ਉਹ ਸਿੱਖੀ ਨਾ ਹੁੰਦੀ ਰੱਬ ਨੂੰ ਦੀ ਇੱਜ਼ਤ ਲੁੱਟ ਲੈਂਦਾ, ਉਹਦੀ ਰੱਖਿਆ ਲਈ ਇੰਨਾ ਕੁਝ ਨਾ ਹੁੰਦਾ। ਭਗਵਾਨ ਨੇ ਉਹਦੀ ਲਾਜ ਰੱਖੀ। ਦ੍ਰੋਪਦੀ ਸਿੱਖ ਹੋਈ, ਇਹ ਨੀ ਕਿ ਬੀਬੀਆਂ ਚ ਨਹੀਂ ਹੋਏ। ਉਹਦੇ ਦਿਲੋਂ ਕੱਪੜੇ ਢੱਕ ਲਏ। ਆ ਦਿੱਲੀ ਚ ਕਿੰਨਿਆਂ ਦੇ ਕੱਪੜੇ ਲਏ, ਕੋਈ ਆਇਆ ਭਗਵਾਨ ਰੱਖਿਆ ਲਈ? ਕਿਉਂਕਿ ਉਹਨਾਂ ਵਿੱਚ ਦ੍ਰੋਪਦੀ ਵਾਲਾ ਕਰਦਾਰ ਨਹੀਂ ਸੀ। ਗੱਜ ਕੇ ਬੋਲੋ, ਸਿੱਖ ਮਰਦਾਨਾ ਹੋਇਆ, ਕੌਡਾ ਰਾਜ ਨੂੰ ਕੜਾਹੀ ਤਾਲਣ ਲੱਗਾ ਸੀ। ਜੇ ਗੁਰੂ ਵਾਲਾ ਸੀ ਤੇ ਆ ਗਿਆ ਕਿ ਨਹੀਂ? ਗੱਜ ਕੇ ਬੋਲੋ ਸਤਨਾਮ। ਸਿੱਖਾਂ ਨਾਲ ਇਤਿਹਾਸ ਭਰੇ ਪਏ। ਸੋ ਸਿੱਖ ਬਣਨ ਵਾਸਤੇ ਉਹੀ ਕੋਰਸ ਪਾਸ ਕਰਨਾ ਪੈਣਾ, ਚਾਹੇ ਮੁਸਲਮਾਨਾਂ ਜਾ ਕਰ ਲਓ, ਚਾਹੇ ਈਸਾਈਆਂ ਚ ਕਰ ਲਓ, ਚਾਹੇ ਗੁਰਸਿੱਖਾਂ ਜਾ ਕੇ ਕਰ ਲਓ। ਸਿੱਖੀ ਦਾ ਸਕੂਲ ਤਾਂ ਉਹੀ ਆ ਨਾ। ਕਿਸੇ ਗੁਨੀ ਬਰਾਦਰੀ ਚਲੇ ਜਾਓ, ਗੱਲ ਤਾਂ ਉਹੀ ਬਣਨੀ ਆ। ਤੁਸੀਂ ਗੁਰੂ ਨਾਨਕ ਦੇ ਸਕੂਲ ਚ ਆਏ, ਤੁਹਾਨੂੰ ਗੁਰੂ ਨਾਨਕ ਦੇ ਸਕੂਲਾਂ ਨੂੰ ਮਜ਼ਲ ਪ੍ਰਾਪਤ ਹੋ। ਜਿਹੜੇ ਮੁਸਲਮਾਨ ਉਹ ਆਪਣੇ ਰਾਸਤੇ ਤੁਰੇ ਰਹਿਣ, ਸਾਨੂੰ ਉਹਨਾਂ ਦਾ ਵੀ ਇਤਰਾਜ਼ ਕੋਈ ਨੀ। ਸਾਨੂੰ ਤਾਂ ਉਸ ਰਾਸਤੇ ਮਿਲੂ ਜਿਹੜਾ ਸਾਡਾ ਰਾਸਤਾ। ਜੇ ਆਪਣਾ ਰਾਸਤਾ ਛੱਡ ਕਦੀ ਆਉਣ ਨੂੰ ਜਾਵਾਂ, ਕਦੀ ਆਉਣ ਨੂੰ, ਫਿਰ ਕਿਸੇ ਪਾਸੇ ਜੋ ਕੰਮ ਨੀ ਰਹਿਣ। ਗੱਜ ਕੇ ਬੋਲੋ ਸਾਨੂੰ। ਇਸ ਕਰਕੇ ਪਿਆਰੂ ਗੱਜ ਵੱਜ ਕੇ ਆਇਆ ਕਰੋ। ਸਮਾਂ ਆਪਣੇ ਕੋਲ ਬਹੁਤਾ ਜ਼ਿਆਦਾ ਨਹੀਂ। ਬਾਕੀ ਗੁਰਦੁਆਰੇ ਸਾਹਿਬਾਂ ਵਾਲੇ ਵੀ ਰੋਜ਼ ਬੇਨਤੀ ਕਰਦੇ, ਮੈਂ ਕਹਿੰਦਾ ਸਾਰਿਆਂ ਨੂੰ ਸਮਾਂ ਵੱਡਵਾਂ ਥੋੜਾ ਥੋੜਾ ਮਿਲ ਜਾਏ ਤੇ ਸੰਗਤ ਉਜਾਗਰ ਹੋ ਜਾਏ। ਜਿੰਨਾ ਗਿਆਨ ਦਿੱਤਾ ਜਾ ਰਿਹਾ, ਜੇਕਰ ਇੰਨਾ ਹੀ ਧਾਰਨ ਕਰ ਲਓ ਤੇ ਇਹੀ ਬੜਾ। ਇੱਕ ਕਥਾ ਵਿੱਚ ਦਾਸ ਨੇ ਉਨੀਆਂ ਗੱਲਾਂ ਕਰ ਜਾਣੀਆਂ ਜਿੰਨੀਆਂ ਆਮ ਗਿਆਨੀ ਨੇ ਮਹੀਨੇ ਜਾਂ ਸਾਲ ਚ ਕਰਨੀਆਂ ਹੁੰਦੀਆਂ। ਗੱਜ ਕੇ ਬੋਲੋ ਸਾਨੂੰ। ਉਹਨੀ ਪਹਿਲਾਂ ਚੇਤੇ ਕਰਨਾ, ਘੋਡਾ ਲਾਉਣਾ, ਫਿਰ ਭੁਰਜ ਪੱਤਰੀਆਂ ਕੋਲ ਲਿਆਉਣੀਆਂ, ਫਿਰ ਅੱਡ ਕੱਟ ਕੇ ਬੋਲਣਾ ਵੀ ਘੰਟਾ ਕਿਸ ਤਰ੍ਹਾਂ ਪੂਰਾ ਹੋ ਜਾਏ, ਫਿਰ ਇਹ ਵੀ ਦੇਖਣਾ ਵੀ ਪੌਂਡ ਵੀ ਮੋਹਰੇ ਆਉਂਦੇ ਕਿ ਨਹੀਂ। ਗੱਜ ਕੇ ਬੋਲੋ ਸਾਨੂੰ। ਇਸ ਕਰਕੇ ਜਿਹੜੇ ਇਹ ਜਿਹੜਾ ਗਿਆਨ ਹੈ ਮੁੱਲ ਨਹੀਂ ਵਿਕਦਾ, ਨਾ ਇਹਦਾ ਕੋਈ ਮੁੱਲ ਦੇ ਸਕਦਾ। ਜੇ ਤੁਸੀਂ ਕਹੋ ਆ 10 ਪਾਉਂਡ ਰਾਸਤੇ ਗੁਰਬਾਣੀ ਦਾ ਮੁੱਲ ਦੇ ਦਿੱਤਾ, ਗੁਰਬਾਣੀ ਦਾ ਮੁੱਲ ਕੌਣ ਦੇ ਦੂ? ਇਹਦੇ ਤੇ ਇੱਕ ਅੱਖਰ ਦਾ ਮੁੱਲ ਨਹੀਂ ਕੋਈ ਦੇ ਸਕਦਾ। ਇੱਕ ਸ਼ਰਾਬੀ ਦੀ ਸ਼ਰਾਬ ਛਡਾ ਦਈਏ, ਉਹ ਨੀ ਸਾਡੀ ਕੀਮਤ ਮੋੜ ਸਕਦਾ। ਨਹੀਂ, ਹੁਣ ਜ਼ਿੰਦਗੀ ਚ ਕਰੋੜਾਂ ਦੀ ਪੀ ਜਾਣੀ, ਇਹ ਕਿੰਨੀਆਂ ਬਦਫੈਲੀਆਂ ਕਰਨੀ, ਸਾਰੇ ਪਾਸੋਂ ਵੱਜ ਗਏ, ਫਿਰ ਅੰਮ੍ਰਿਤ ਛਕਾ ਕੇ ਗੁਰੂ ਦੇ ਲੜ ਲਾ ਦਈਏ, ਮੁੱਲ ਕਿਹੜਾ ਮਹਾਤਮਾ ਦਾ ਮੋੜ ਦੂ? ਮੁੱਲ ਨੀ ਕੋਈ ਦੇ ਸਕਦੇ। ਜੇ ਕਹੋ ਵੀ ਮਹਾਤਮਾ ਦਾ ਮੁੱਲ ਤਾਰ ਦਿਓ, ਰੋਟੀ ਫਲਾ ਕੇ ਪਾਣੀ ਫਲਾ ਤਾ, ਇੰਨੇ ਦਾ ਮੁੱਲ ਤਰ ਗਿਆ, ਮੁੱਲ ਨੀ ਇਸ ਚੀਜ਼ ਦਾ ਦਿੱਤਾ ਜਾ ਸਕਦਾ। ਇਹ ਅਮੋਲਕ ਵਸਤੂ ਆ, ਅਮੁੱਲ ਦੀ ਇੱਕ ਪੌੜੀ ਦਿੰਦੀ ਵਾ ਜਪਦੀ। ਗੱਜ ਕੇ ਬੋਲੋ ਸਾਧਨ। ਸੋ ਇਸ ਕਰਕੇ ਮੈਂ ਪ੍ਰਬੰਧਕਾਂ ਦਾ, ਰਾਗੀ ਸਿੰਘਾਂ ਦਾ ਤੇ ਗ੍ਰੰਥੀ ਸਿੰਘਾਂ ਦਾ ਖਾਸ ਧੰਨਵਾਦੀ ਹੈ, ਕਿਉਂਕਿ ਗ੍ਰੰਥੀ ਸਿੰਘ ਤੇ ਰਾਗੀ ਸਿੰਘ ਇਹ ਸਾਡੀਆਂ ਇੱਕ ਭੋਜਾਂ ਹੈ, ਕਿਉਂਕਿ ਸਟੇਜ ਤਾਂ ਇਹ ਬਣਾਉਂਦੇ ਆ। ਗੱਜ ਕੇ ਬੋਲੋ ਸਾਧਨ। ਭੋਜਾਂ ਤੋਂ ਬਿਨਾਂ ਕੋਈ ਵੀ ਚੀਜ਼ ਬਣਦੀ, ਮਕਾਨ ਬਣਾਉਣਾ ਲੈ ਲਓ, ਲੰਗਰ ਬਣਾਉਣਾ, ਕੋਈ ਕੰਮ ਲੈ ਲਓ, ਬਾਹਰ ਪ੍ਰਕਾਸ਼ ਕਰਨਾ ਭੋਜਾ ਨਾ ਹੁੰਦਾ। ਇਹ ਦੀਵਾਨ ਸਜਾਉਂਦੇ ਆ ਤੇ ਫਿਰ ਗਿਆਨ ਦਾ ਤਾਂ ਠੱਪਾ ਹੀ ਲੱਗਣਾ। ਜਿਹਦਾ ਪਾਠ ਸੁਣ ਕੇ, ਕੀਰਤਨ ਸੁਣ ਕੇ ਮਨ ਸੋਧਿਆ ਨਾ, ਉਹਦੇ ਤਾਂ ਕਥਾ ਗਿਆਨ ਪ੍ਰਿੰਟ ਹੋ ਗਿਆ, ਉਹ ਤਾਂ ਕੰਮ ਉਦੋਂ ਹੀ ਬਣ ਜਾਂਦਾ ਉਦੋਂ ਹੀ। ਕਿਉਂਕਿ ਕਰਮ ਆਪਾਸ਼ਨਾ ਕਰਕੇ ਵੀ ਬ੍ਰਹਮ ਗਿਆਨ ਲੈਣਾ, ਤੇ ਜੇ ਬ੍ਰਹਮ ਗਿਆਨ ਸੁਣ ਕੇ ਗ੍ਰਹਿਣ ਕਰ ਲਓਗੇ ਫਿਰ ਵੀ ਹੋ ਜਾਏਗਾ। ਉਹ ਇਹ ਆ ਕਿ ਸੇਵਾ ਸਿਮਰਨ ਭਗਤੀ ਕਰਕੇ ਅੰਤਸ਼ਕਰਨ ਸ਼ੁੱਧ ਕਰਕੇ ਕਰੋਗੇ, ਕਥਾ ਸੁਣ ਕੇ ਮੰਨ ਲਓ ਉਦੋਂ ਹੀ ਮਨ ਸ਼ੁੱਧ ਹੋ ਜਾਓ। ਹੁਣ ਮੈਂ ਬੇਨਤੀ ਕਰਦੀ ਵੀ ਪਰਾਈ ਇਸ ਵੀ ਕੋਈ ਸੰਗਤ ਕਰਦਾ ਨਾ ਕਰੋ, ਹੁਣ ਅਜੇ ਗੱਲ ਮੰਨੇ ਸੇਵਾ ਸਿਮਰ ਕਰਕੇ ਮਨ ਸ਼ੁੱਧ ਹੋਊ ਤਾਂ ਵਿਚਾਰੂ ਮੈਂ ਗਲਤ ਸੀ, ਫੇਰ ਟਿਕੂਗਾ। ਜੇ ਗਿਆਨ ਦੀ ਗੱਲ ਮੰਨ ਲਏ ਤਾਂ ਉਦੋਂ ਹੀ ਸ਼ੁੱਧ ਹੋ ਜਾਊ, ਬ੍ਰੇਨ ਵਾਸ਼ ਹੋ ਜਾਊ। ਜੇ ਮਨ ਸ਼ਰਾਬ ਮੀਟ ਹੁਣ ਸੁਣ ਕੇ ਛੱਡ ਗਿਆ, ਉਦੋਂ ਹੀ ਸ਼ੁੱਧ ਹੋ ਜਾਊ। ਇਸ ਕਰਕੇ ਗਿਆਨ ਵਿੱਚ ਕਥਾ ਵਿੱਚ ਇੰਨਾ ਬਾਲਿਆ, ਜਿਹੜੀ ਬੰਦੇ ਦਾ ਬ੍ਰੇਨ ਉਦੋਂ ਹੀ ਵਾਸ਼ ਕਰ ਦਿੰਦੀ ਜੇ ਮੰਨ ਲਿਆ ਜਾਏ। ਇੰਨੀ ਦੇ ਵਿੱਚ ਸ਼ਕਤੀ, ਕਰਮ ਉਪਾਸ਼ਨਾ ਦਾ ਮਤਲਬ ਵੀ ਗਿਆਨ ਲੈਣਾ, ਡਾਇਰੈਕਟ ਗਿਆਨ ਦੁਆਰਾ ਵੀ ਗਿਆਨ ਲੈ ਸਕਦੇ। ਇਹ ਹੁਣ ਤੁਹਾਡੀ ਆਪਣੀ ਹਿੰਮਤ। ਇਸ ਕਰਕੇ ਪਿਆਰਿਓ ਗੱਜ ਵੱਜ ਕੇ ਆਇਆ ਕਰੋ ਔਰ ਹਾਜ਼ਰੀਆਂ ਭਰਿਆ ਕਰੋ ਅਤੇ ਸਤਿਗੁਰੂ ਦੇ ਚਰਨਾਂ ਚ ਬੇਨਤੀਆਂ ਕਰਿਆ ਕਰੋ। ਇਹ ਗਰੀਬ ਨਿਵਾਜ ਗੱਜ ਵੀ ਜੀਵ ਆ, ਪਾਪਾਂ ਨਾਲ ਸਾਡੇ ਹਿਰਦੇ ਕਾਲੇ ਸਵਾਹ ਹੋ ਚੁੱਕੇ, ਸੜ ਚੁੱਕੇ, ਸਾਡੇ ਹਿਰਦਿਆਂ ਨੂੰ ਉਜਲ ਤੇ ਪਵਿੱਤਰ ਕਰੋ। ਜਿਵੇਂ ਜੰਗਲ ਸੜਿਆ ਹੋਵੇ, ਵਰਖਾ ਪੈ ਜਾਏ, ਫਿਰ ਅੰਗੂਰੀ ਫੁੱਟ ਪੈਂਦੀ ਹੈ ਨਾ, ਗਿਆਨ ਦੀ ਵਰਖਾ ਸੁੜੇ ਹੋਏ ਮਨਾਂ ਨੂੰ ਫੇਰ ਹਰਿਆਂ ਭਰਿਆਂ ਕਰ ਦਿੰਦੀ। ਵਰਖਾ ਬਿਨਾਂ ਕਦੀ ਵੀ ਬਨਸਪਤੀ ਹਰੀ ਨਹੀਂ ਹੁੰਦੀ, ਗਿਆਨ ਦੀ ਵਰਖਾ ਤੋਂ ਬਿਨਾਂ ਸੁੱਕੇ ਤੇ ਮਰਜਾਏ ਹੋਏ ਮਨ ਕਦੀ ਖੁਸ਼ਹਾਲ ਹੋ ਹੀ ਨਹੀਂ ਸਕਦੇ। ਇਹ ਜਿਹੜੀਆਂ ਕਥਾ ਕਹਾਣੀਆਂ ਹਨ ਗੁਰੂ ਦੀਆਂ, ਇਹ ਨਾਸਤਕਤਾ ਦੀ ਔੜ ਨੂੰ ਦੂਰ ਕਰਕੇ ਹਿਰਦੇ ਵਿੱਚ ਗਿਆਨ ਦੀ ਵਰਖਾ ਦਾ ਸੰਚਾਰ ਕਰਕੇ ਸ਼ੁਭ ਗੁਣਾਂ ਦਾ ਵਿਕਾਸ ਕਰਦੀਆਂ ਹਨ। ਇਸ ਕਰਕੇ ਕਥਾ ਸੁਣਨੀ ਬਹੁਤ ਵੱਡੀ ਗੁਰਮਤ ਹੈ। ਹਰ ਪੁਰਾਣੇ ਪਾਤਰ ਨੂੰ ਕਰਨੀ ਆਉਂਦੀ, ਕਰੇ ਸੁਣਨੀ ਆਉਂਦੀ ਤੇ ਸੁਣੇ। ਇਸ ਕਰਕੇ ਪਿਆਰਿਓ ਦਾਸ ਆਪ ਸੂ ਸੰਗਤਾਂ ਦੇ ਬਹੁਤ ਬਹੁਤ ਧੰਨਵਾਦੀ ਔਰ ਖਿਮਾਂ ਦੇ ਜਾਗਤ ਹਨ। ਗੁਰੂ ਬਾਬਾ ਨਾਨਕ ਕਲਗੀਆਂ ਵਾਲੇ ਪਾਤਸ਼ਾਹ ਦਾਸਾਂ ਤੇ ਵੀ ਰਹਿਮਤ ਕਰਨ, ਖੋਜੀ ਦੇ ਸਮਾਧੀ ਦਾਤ ਬਖਸ਼ਿਸ਼ ਕਰਨ, ਤਾਂ ਜੋ ਸਾਡੀ ਸਾਰਿਆਂ ਦੀ ਚਰਾਸੀ ਗੱਡੀ ਜਾਏ, ਜਿਹੜੇ ਕਾਰਜ ਨੂੰ ਮੁੱਖ ਰੱਖ ਕੇ ਮਾਨਸ ਤੇ ਦੇ ਕਜਖੇ ਬੋਲੋ ਸਾਧਨਾ। ਆਓ ਆਖਰੀ ਧਾਰਨਾ ਲਾਈਏ, ਥੋੜੀ ਜਿਹੀ ਇਕਾਗਰਤਾ ਆ ਜਾਏ, ਕਿਉਂਕਿ ਫਿਰ ਠੰਡਾਓ ਜਿਹੜਾ ਦੂਰ ਹੋ ਜਾਂਦਾ, ਨਾਇਬ ਮਨ ਥੋੜਾ ਜਿਹਾ ਉਤਸ਼ਾਹ ਹੋ ਜਾਂਦਾ, ਨਾਇਬ ਬੋਲਣ ਦੀ ਆਦਤ ਪੈ ਜਾਂਦੀ। ਜਿਹੜੇ ਮੇਰੇ ਵੀਰ ਰਾਗੀ ਸਿੰਘ ਗਾੜੇ ਰਾਗ ਦੀ ਪਾਉਂਦੇ ਨਾ, ਕਈ ਤਾਂ ਪ੍ਰੇਮੀ ਨਾਲ ਬੋਲਦੇ ਬੋਲਣਾ ਚਾਹੀਦਾ, ਕਈ ਜਗਦੇ ਰਹਿੰਦੇ। ਬਾਬੇ ਮਾਸੂ ਨੇ ਧਾਰਨਾ ਤਾਂ ਚਲਾਈਆਂ ਸੀ ਵੀ ਹਰੇਕ ਬੋਲਣ ਦੀ ਆਦਤ ਪੈ ਜਾਏ, ਜਾਸ ਕਰਨ ਸੌਖੇ ਢੰਗ ਨਾਲ ਹਰੇਕ ਬੋਲ ਸਕਦਾ, ਰਾਗ ਤੇ ਹਰੇਕ ਨਾਲ ਵੀ ਗਾ ਨਹੀਂ ਸਕਦਾ। ਸੁਰਤਾਲ ਦਾ ਖਿਆਲ ਇਹ ਖੁੱਲਾ ਜਿਹਾ ਕੰਮ ਹੁੰਦਾ, ਮੇਰੇ ਅਰਗਾ ਵੀ ਕਰ ਲੈਂਦਾ, ਗੱਜ ਕੇ ਬੋਲੋ ਸਰ।
ਐਸੀ ਕਿਰਪਾ ਕਰ ਦਿਓ ਦਾਤਾ, ਬੇੜਾ ਪਾਰ ਲਾ ਦਿਓ ਮੇਰਾ, ਐਸੀ ਕਿਰਪਾ ਕਰ ਦਿਓ ਦਾਤਾ, ਬੇੜਾ ਪਾਰ ਲਾ ਦਿਓ ਮੇਰਾ,
ਐਸੀ ਕਿਰਪਾ ਕਰ ਦਿਓ ਦਾਤਾ, ਬੇੜਾ ਪਾਰ ਲਾ ਦਿਓ ਮੇਰਾ, ਐਸੀ ਕਿਰਪਾ ਕਰ ਦਿਓ ਦਾਤਾ, ਬੇੜਾ ਪਾਰ ਲਾ ਦਿਓ ਮੇਰਾ।
ਬੋਲੋ ਬੀਬੀਓ, ਦੂਜੇ ਗੁਰਦੁਆਰੇ ਚ ਬੜੇ ਸੁਰਤਾਲ ਚ ਸੰਗਤ ਬੋਲਦੀ ਰਹੀ, ਮਾਈਆਂ ਅਗੜ ਦੂੜੀਆਂ ਬੋਲੀ, ਹਾਲੇ ਇਹਨਾਂ ਦੇ ਮਾਨ ਜਿਹੜੇ ਆ ਨਾ ਅਗੜ ਦੂੜੇ ਹੋ। ਤਾਂ ਹੀ ਮੈਂ ਬੁਲਾਇਆ ਵੀ ਦੇਖੀਏ ਕਿ ਇਕਾਗਰਤਾ ਕਥਾ ਨਹੀਂ ਕੀਤਾ ਜੀ, ਇੱਕ ਦੂਏ ਪਾਸੇ ਦੂਈ ਦੀਏ ਪਾਸੇ, ਰਲ ਕੇ ਬੋਲੋ ਰਲ ਕੇ। ਜੇ ਗੁਰਦੁਆਰੇ ਆ ਕੇ ਰਲਣਾ ਨਾ ਆਇਆ ਤੇ ਰਲੋਂਗੇ ਕਿੱਥੇ? ਤਾਂ ਹੀ ਤਾਂ ਉਹਨੇ ਗੁਰਦੁਆਰੇ ਚ ਜਿਹੜੀ ਆ ਫੁੱਟ ਪਈ ਉਹ ਨਿਕਲ ਜਾ, ਤਾਂ ਜਿੱਥੇ ਬੋਲੋ ਸਾਧਨਾ। ਖਰਬੂਜਾ ਹੁੰਦਾ ਨਾ, ਉੱਤੋਂ ਤਾਂ ਕਦਲੀ ਕਦਲੀ ਦੀਦਾ, ਵਿੱਚੋਂ ਇੱਕ ਸਾਂਤਰਾ ਉੱਤੋਂ ਇੱਕ ਦੀਦਾ ਤੇ ਵਿੱਚੋਂ ਕਦਲੀ ਕਦਲੀ। ਮਹਾਤਮਾ ਦਾ ਖਰਬੂਜੇ ਦੀ ਨਿਆਂ ਭਾਵੇਂ ਕਿੰਨੇ ਭੇਖਾਂ ਚੋਣ ਜੁਦੇ ਜੁਦੇ ਨਜ਼ਰ ਆਉਣਗੇ, ਅੰਦਰੋਂ ਇਹਨਾਂ ਦਾ ਗਿਆਨ ਖਰਬੂਜੇ ਨੂੰ ਇੱਕੋ ਹੀ ਹੁੰਦਾ। ਗ੍ਰੰਥੀ ਜਿਹੜੇ ਸੰਤਰੇ ਨੂੰ ਬੜੇ ਪੋਚਵੇਂ ਲੀੜੇ ਪਾਇਓ ਦੇਖਣਗੇ, ਜਿਹੜੇ ਨੂੰ ਖੋਲੀਏ ਤੇ ਬਸ ਐਨ ਪਿਓ ਦੀ ਪੋਤਰਾ ਨੀ ਤੇ ਪੁੱਤ ਦੀ ਘਰ ਵਾਲੀ ਨਾ ਨੀ, ਘਰ ਵਾਲੀ ਦੀ ਆਪਣੇ ਹੋਰ ਰਾਣੀ ਬਣਦੀ। ਇਹਨਾਂ ਦਾ ਇਹ ਹਾਲ, ਸਾਧ ਇੱਕ ਪੰਗੇ ਚ ਸੌ ਬਹਿ ਕੇ ਰੋਟੀ ਖਾ ਲੋ, ਗ੍ਰਸਤੀ ਦੋ ਭਰਾ ਇੱਕ ਘਰ ਚ ਨੀ ਰਹਿ ਸਕਦੇ, ਸਾਧ ਸੌ ਇਕੱਠਾ ਕੱਢ ਲੈਂਦਾ ਇੱਕ ਸਥਾਨ ਚ, ਗ੍ਰਸਤੀ ਦੋ ਭਰਾ ਜਿਹੜੇ ਆ ਜਾਣੀਆਂ ਫਿਰ ਘਰ ਵਾਲੀਆਂ, ਇੱਕ ਘਰ ਚ ਦੋ ਕੰਧਾਂ, ਚਾਰ ਮੀਆਂ ਤੇ ਚਾਰ, ਪੰਜ ਤੇ ਪੰਜ ਨਿਕਲ ਜਾਣੀ। ਕਹਿੰਦੇ ਕੰਧ ਕੱਢ ਤਾਂ ਬਸਣਾ, ਨਹੀਂ ਤਾਂ ਮੈਂ ਰਹਿੰਦੀ ਨੀ। ਗੱਜ ਕੇ ਬੋਲੋ ਸਾਧਨਾ। ਜੋੜੀ ਨੂੰ ਮਾੜਾ ਜਿਹਾ ਆਟਾ ਲਾਈਏ ਤੇ ਦੇਖ ਲਓ ਧੰਬੜ ਤਸਰਾ ਪਾ ਦਿੰਦੀ ਹੈ, ਆ ਧਾਮੇ ਨੂੰ ਥੋੜਾ ਜਿਹਾ ਆਟਾ ਲਾਈਏ ਤੇ ਤੁਸੀਂ ਸੁੱਖ ਨਾਲ ਚਾਰ ਚਾਰ ਪੇੜੇ ਦੀਆਂ ਰੋਟੀਆਂ ਖਾਣੇ ਤੇ ਆਵਾਜ਼ ਕਿਉਂ ਨੀ ਨਿਕਲਦੀ? ਕੀ ਗੱਲ ਹੈ ਕਿ ਹੌਲਾ ਕੜਾਹ ਰੋਜ਼ ਮਿਲਦਾ ਦੇਸੀ ਘਿਓ ਦਾ, ਇਹ ਆਵਾਜ਼ ਕਿਉਂ ਨੀ ਨਿਕਲਦੀ? ਸ਼ਰਾਬ ਪੀਣ ਵਾਲਾ ਤਾਂ ਗਲ ਬਹਿ ਜਾ ਤੇ ਬਹਿ ਜਾ ਖੁਸ਼ਕ ਹੁੰਦੀ ਹੈ, ਤੇ ਹੌਲਾ ਖਾਣ ਵਾਲਾ ਕਿਉਂ ਬੈਠੇ? ਗੱਜ ਕੇ ਬੋਲੋ ਭਾਈ, ਪੂਰਾ ਜ਼ੋਰ ਲਾਓ ਤਾਂ ਜੋ ਬਿਰਤੀ ਸਿੱਧੀ ਦਸ ਮਦਵਾਰ ਨੂੰ ਜਾਏ। ਜਿੰਨਾ ਜ਼ੋਰ ਨਾਲ ਕੀਰਤਨ ਕਰੀਏ ਨਾ, ਬਿਰਤੀ ਸੁਗਮ ਹੋ ਕੇ ਦਸ ਮਦਵਾਰ ਨੂੰ ਜਾਏ। ਢਿੱਲਾ ਮਠਾ ਜਿਹਾ ਕਰੀਏ ਨਾ, ਮਨ ਵੀ ਢਿੱਲਾ ਜਾਂਦਾ। ਬਾਬਾ ਮਗਰ ਸਿੰਘ ਰਾਮਗੜ੍ਹ ਵਾਲੇ, ਬਾਬਾ ਮਾਸੂਮ, ਬਾਬਾ ਆਤਰ ਸਿੰਘ, ਬਾਬੇ ਰਾੜੇ ਵਾਲੇ ਜਿਹੜੇ ਧਾਰਨਾ ਲਾਉਂਦੇ ਸੀ, ਇੱਕ ਵਾਰੀ ਆਕਾਸ਼ ਪਜਾਣਦੇ ਬਾਬਾ ਆਤਰ ਸਿੰਘ ਜੀ ਮਹਾਰਾਜ ਦੀ ਆਵਾਜ਼ ਬਿਨਾਂ ਸਪੀਕਰ ਤੋਂ ਉਹਨਾਂ ਦਿਨਾਂ ਚ ਤਿੰਨ ਮੀਲ ਤੇ ਜਾਂਦੀ ਸੀ। ਜਦ ਇੱਕ ਸੌ ਇੱਕ ਗਿਰੀ ਬਦਾਮ ਦੀ ਖਾ ਕੇ ਕੀਰਤਨ ਕਰਨਾ ਤੇ ਆਪੇ ਆਵਾਜ਼ ਨਿਕਲਣੀ, ਤੇ ਜਿਹਨੇ ਢਿੱਡ ਬੁੱਕਣੀ ਤੇ ਸ਼ਰਾਬ ਦੀ ਪਿਆਲੀ ਪੀਣੀ ਨੀ, ਵਿਚਾਰੇ ਨਾਲ ਆਵਾਜ਼ਾਂ ਕੀ ਕੱਢਣੀ? ਬਾਂਸ ਨੂੰ ਪਾਟਿਓ ਤਾਂ ਬੋਲਦੇ, ਗੱਜ ਕੇ ਬੋਲੋ ਸਾਧਨਾ। ਇਹਨਾਂ ਦਾ ਤੁਹਾਡਾ ਗਾਲਾਂ ਕੱਢਣਗੇ ਜਾਂ ਕੁਝ ਹੋਰ ਕਰਨਗੇ, ਜਾਂ ਕਿ ਤੋਂ ਪੱਟ ਖਾਣਗੇ, ਆਏ ਹੁੰਦਾ ਸ਼ਰਾਬੀਆਂ ਦੇ ਪੱਲੇ, ਜਾਂ ਛਿੱਤਰਾਂ ਦੀ ਮਾਲਾ, ਤੇ ਜਾਂ ਕੁਝ ਹੋਰ ਹੋ, ਤੁਸੀਂ ਸਮਝ ਲਓ ਆਪ। ਆਓ ਗੱਜ ਵੱਜ ਕੇ ਬੋਲੋ ਭਾਈ,
ਐਸੀ ਕਿਰਪਾ ਕਰ ਦਿਓ ਦਾਤਾ, ਬੇੜਾ ਪਾਰ ਲਾ ਦਿਓ ਮੇਰਾ, ਐਸੀ ਕਿਰਪਾ ਕਰ ਦਿਓ ਦਾਤਾ, ਬੇੜਾ ਪਾਰ ਲਾ ਦਿਓ ਮੇਰਾ,
ਐਸੀ ਕਿਰਪਾ ਕਰ ਦਿਓ ਦਾਤਾ, ਬੇੜਾ ਪਾਰ ਲਾ ਦਿਓ ਮੇਰਾ, ਐਸੀ ਕਿਰਪਾ। ਕਰ ਦਿਓ ਦਾਤਾ ਮੇਰਾ ਪਾਰ
ਪਾਰ ਲਾ ਦੇ ਪੀੜਾ ਮੇਰਾ ਪਾਰ ਲਾ ਦੇ ਪੀੜਾ ਪਾਰ ਲਾ ਦੇ ਪੀੜਾ ਮੇਰਾ ਪਾਰ ਲਾ ਦੇ ਪੀੜਾ ਮੇਰਾ ਪਾਰ ਲਾ ਦਿਓ ਬੇੜਾ ਬੇੜਾ ਪਾਰ ਲਾ ਦਿਓ ਮੇਰਾ ਐਸੀ ਕਿਰਪਾ ਕਰ ਦਿਓ ਦਾਤਾ ਬੇੜਾ ਪਾਰ ਲਾ ਦਿਓ ਮੇਰਾ
ਐਸੀ ਕਿਰਪਾ ਕਰ ਦਿਓ ਦਾਤਾ ਬੇੜਾ ਪਾਰ ਲਾ ਦਿਓ ਮੇਰਾ ਐਸੀ ਕਿਰਪਾ ਕਰ ਦਿਓ ਦਾਤਾ ਬੇੜਾ ਪਾਰ ਲਾ ਦਿਓ ਮੇਰਾ
ਐਸੀ ਕਿਰਪਾ ਕਰ ਦਿਓ ਦਾਤਾ ਬੇੜਾ ਪਾਰ ਲਾ ਦਿਓ ਮੇਰਾ ਕਿਰਪਾ ਕਰ ਦਿਓ ਦਾਤਾ ਬੇੜਾ ਪਾਰ ਲਾ ਦਿਓ ਮੇਰਾ
ਐਸੀ ਕਿਰਪਾ ਕਰ ਦਿਓ ਦਾਤਾ ਬੇੜਾ ਪਾਰ ਲਾ ਦਿਓ ਮੇਰਾ ਐਸੀ ਕਿਰਪਾ ਕਰ ਦਿਓ ਦਾਤਾ ਬੇੜਾ ਪਾਰ ਲਾ ਦਿਓ ਮੇਰਾ
ਐਸੀ ਕਿਰਪਾ ਕਰ ਦਿਓ ਦਾਤਾ ਬੇੜਾ ਪਾਰ ਲਾ ਦਿਓ ਮੇਰਾ ਐਸੀ ਕਿਰਪਾ ਕਰ ਦਿਓ ਦਾਤਾ ਬੇੜਾ
ਕਰ ਦਿਓ ਦਾਤਾ ਬੇੜਾ ਪਾਰ ਲਾ ਦਿਓ ਮੇਰਾ ਐਸੀ ਕਿਰਪਾ ਕਰ ਦਿਓ ਦਾਤਾ ਬੇੜਾ ਪਾਰ ਲਾ ਦਿਓ ਮੇਰਾ
ਗੱਜ ਕੇ ਬੋਲੋ ਸਤਿਗੁਰੂ ਜੀ ਕਿਰਪਾ ਕਰਨ ਸਮਰਥ ਬਖਸ਼ਿਸ਼ ਕਰਨ ਆਓ ਪਤੇ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ